रेडियो चंद परदेसी, रेडियो चंद परदेसी दे सत्कारत श्रोतियां लई एक सूचना।
रेडियो चंद परदेसी ते प्रसारित होने वाले प्रोग्रामा विच वख-वख मेहमान शख्सियतां वल्लों वख-वख विषयां ते पेश कीते जांदे विचारां नाल रेडियो चंद परदेसी दा सहमत होना जां ना होना जरूरी नहीं है।
ਬੱਲੇ ਬੱਲੇ ਜੈ ਹੋ ਜੈ ਨਾਥਾਂ ਦੀ ਲੱਖ ਨਿਰੰਜਣਾ ਜੀ
ਅਲਖ ਨਿਰੰਜਣ ਆਜਾ ਲੰਘਿਆ ਜੀ ਤਾਜਾ
ਆ ਗਿਆ
ਆ
ਜਾਗਰ ਮਿਲਿਆ ਸੀਗਾ ਜੀ ਮੈਨੂੰ ਮੈਨੂੰ ਹੋਰ ਹੀ ਗੱਲਾਂ ਦੱਸੀ ਜਾਂਦਾ ਅੱਜ
ਕੀ ਹੋ ਗਿਆ ਜਾਗਰ ਨੂੰ
ਜਾਗਰ ਕਹਿੰਦਾ ਵੀ ਮੇਰੇ ਕੋਲ ਕਹਾਣੀਆਂ ਜਿਹੀਆਂ ਪਾਉਂਦਾ ਸੀ ਨਾਥ ਬਈ ਕੀ ਕਰੀਏ ਦੱਸ ਹੁਣ ਹੈਂ ਬਈ ਤੂੰ ਚਾਹੁੰਦਾ ਜਾਂ ਇੱਦਾਂ ਕੁਛ ਐਂ ਜਿਹਾ ਕੋਈ ਗੱਲਬਾਤ ਕਰਦੇ ਸੀ ਕਹਿੰਦਾ ਵੀ ਉੱਧਰ ਜੰਗਲ ਵੱਲ ਗਿਆ ਸੀ ਨਾਥ ਉਹ ਜਿੱਦਣ ਦਾ ਆਇਆ ਉੱਧਰ ਦਾ ਵੀ ਮਤਲਬ ਦੁਬਦਾ ਜੀ ਦੇ ਵਿੱਚ ਪਿਆ ਹੋਇਆ ਇਹੋ ਜਿਹੀ ਕਿਹੜੀ ਗੱਲ ਆ ਨਾਥ ਜੀ
ਉਹ ਹਾਂ ਭਾਈ ਉਹ ਕੱਲ ਮੈਂ ਗਿਆ ਸੀ ਉਹ ਜਿਹਨੂੰ ਜੰਗਲ ਦਾ ਇਲਾਕਾ ਕਹਿੰਦੇ ਨੇ ਆ ਬਠਿੰਡੇ ਵਾਲੇ ਪਾਸੇ ਹਾਂ ਬਠਿੰਡੇ ਵਾਲੇ ਪਾਸੇ ਗਿਆ ਸੀ ਕੱਲ ਮੈਂ ਤੇ ਉੱਥੇ ਮੈਨੂੰ ਆਪਣਾ ਮਿਲ ਗਿਆ ਮੁੰਡਾ ਸੁਖਦੇਵ ਸਿੰਘ ਸਿੱਧੂ
ਲਿਆਉਣ
ਤਾਂ ਮੈਂ ਲੱਗਿਆ ਸੀ ਉਹ ਜਦੋਂ ਮੈਂ ਢੱਕਣ ਖੋਲਿਆ ਉਹ ਫੇਰ ਮੈਨੂੰ ਪਤਾ ਲੱਗ ਗਿਆ ਵੀ ਇਹ ਮਖਿਆਲ ਤਾਂ ਆਪਣੇ ਡੇਰੇ ਤੇ ਚੜਦਾ ਨੀ ਤੇਰੇ ਸਾਹਮਣੇ ਦਿਲ ਆ ਸੂਬੇ ਦੀ ਸਰਕਾਰ ਦਾ ਤੇ ਗਵਰਨਰ ਦਾ ਰੌਲਾ ਪਿਆ ਵਾ ਇਹ ਕਦੇ ਕਹਿੰਦੇ ਅਸੀਂ ਆਹ ਸੋਧ ਕਰਨੀ ਆ ਕਦੇ ਉਹ ਸੋਧ ਕਰਨੀ ਆ ਤੇ ਮੈਂ ਕਿਹਾ ਭਾਈ ਫਿਰ ਸਾਨੂੰ ਤਾਂ ਡੇਰੇ ਦੇ ਸੰਵਿਧਾਨ ਸੋਧ ਕਰਨੀ ਪੈਣੀ ਆ ਉਹ ਮੈਨੂੰ ਤਾਂ ਜਾਗਰ ਵੈਸੇ ਹੀ ਮਿਲਿਆ ਸੀ ਮੈਂ ਤਾਂ ਜਾਗਰ ਨੂੰ ਪੁੱਛਣ ਲੱਗ ਗਿਆ ਤੇ ਜਾਗਰ ਵੀ ਮੈਨੂੰ ਪੁੱਛਦਾ ਸੀ ਅਰੇ ਤੁਸੀਂ ਜਾ ਕੇ ਆਏ ਹੋ ਭਰਮਣ ਕਰਕੇ ਆਏ ਹੋ ਕੀ ਲਿਆਏ ਹੋ ਉੱਥੋਂ ਮੈਂ ਕਿਹਾ ਵੀ ਲਿਆਉਣਾ ਤਾਂ ਬੜਾ ਕੁਛ ਸੀਗਾ ਪਰ ਡੇਰੇ ਦਾ ਸੁਧਾਰ ਨੀ ਆਗਿਆ ਦਿੰਦਾ ਇਸ ਕਰਕੇ ਭਾਈ ਫਿਰ ਮੈਂ ਤਾਂ ਲਿਆਇਆ ਨੀ ਮੈਂ ਤਾਂ ਉੱਥੇ ਛੱਡਿਆ ਆ ਕਹਿੰਦਾ ਚੱਲ ਫਿਰ ਮੈਂ ਲੈ ਆਊਂਗਾ ਜਾ ਕੇ ਮੈਂ ਕਿਹਾ ਚੱਲ ਤੇਰੀ ਮਰਜ਼ੀ ਆ ਤੂੰ ਜਾਇਆ ਹੀ ਤੈਨੂੰ ਕਿਹੜਾ ਸਰੈਬ ਜਾਣਦਾ ਨੀਗਾ ਹੈਂ ਭਾਈ ਤੂੰ ਮਖਾਲ ਹੀ ਲੈਣਾ ਤੂੰ ਲੈ ਆਈ
ਗਵਰਨਰ ਚੇਲਾ ਮੇਰੇ ਵਰਗਾ ਤੇ ਦੋ ਚਾਰ ਆਪਾਂ ਸੰਗ ਚੋ ਬਿਠਾ ਲੈਣੇ ਨੇ ਸੰਵਿਧਾਨ ਨੂੰ ਕੀ ਹੈ ਜੀ ਆਪਾਂ ਉੱਤੇ ਥੱਲੇ ਮਾਦੀ ਲਿਖਣੀ ਆ ਹੋਰ ਵੀ ਭਾਈ ਇਹਨੂੰ ਇਉਂ ਕੀਤਾ ਜਾਂਦਾ ਸਹੀ
ਆ ਪਰ ਫਿਰ ਵੀ ਮੈਂ ਸੋਚਿਆ ਵੀ ਕੱਲੇ ਨੇ ਉਹ ਭਰਾਵਾ ਇੱਥੇ ਪਤਾ ਕੋਈ ਨੀ ਲੱਗਦਾ ਆ ਦੇਖ ਲਾ ਗਵਰਨਰ ਨਾਲ ਕੀ ਹੋ ਰਿਹਾ ਹੁਣ ਹੁਣ ਗਵਰਨਰ ਕਹਿੰਦੇ ਜੂ ਟਰਨ ਲੈਂਦਾ ਫਿਰਦਾ ਇਸ ਕਰਕੇ ਮੈਂ ਸੋਚਿਆ ਫਿਰ ਮੈਨੂੰ ਐਵੇਂ ਜੂ ਟਰਨ ਲੈਣੀ ਪੈ ਗਈ ਫਿਰ ਮੌਕਾ ਹੋ ਜੂ ਮੈਂ ਸੋਚਿਆ ਘੱਟੋ ਘੱਟ ਜੀਤ ਨਾਲ ਤਾਂ ਮੈਂ ਰਾਇ ਕਰ ਹੀ ਲਵਾਂ ਤੇ ਕੋਈ ਨੀ ਜੇ ਤੂੰ ਕਹਿੰਦਾ ਵਾ ਫਿਰ ਆਪਾਂ ਸੰਵਿਧਾਨ ਚ ਸੋਧ ਕਰ ਦਿੰਦੇ ਆ
ਉਹ ਮੈਂ ਤਾਂ ਜੀ ਸਗੋਂ ਤੇ ਮੈਨੂੰ ਤਾਂ ਇਹ ਸੀਗਾ ਵੀ ਚੱਲ ਪਾਈਆ ਖੰਡ ਮਖਿਆਲ ਮੈਂ ਲੈ ਜੂ ਘਰੇ ਹੁਣ ਸਿਆਲ ਦਾ ਟਾਈਮ ਹੈ ਜੀ ਚਲੋ ਕਹਿੰਦੇ ਹੁੰਦੇ ਨੇ ਵੀ ਸਿਆਲ ਨੂੰ ਗਰਮ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਹੈ ਜੀ ਖੰਘ ਲੱਗ ਜਾਂਦੀ ਹੈ ਵੀ ਖੰਘ ਦੇ ਜਿਵੇਂ ਕਹਿੰਦੇ ਮਖਿਆਲ ਦੇ ਨਾਲ ਮਖਿਆਲ ਚੱਟ ਲਓ ਅਤੇ ਉਹ ਛਾਤੀ ਖੁੱਲ੍ਹ ਜਾਂਦੀ ਹੈ ਖੰਘ ਹਟ ਜਾਂਦੀ ਹੈ ਅਤੇ ਮੈਨੂੰ ਲੱਗਦਾ ਵੀ ਬਿੱਲੀ ਬਿੱਲੀ ਜਿਹੜਾ ਬਿੱਲੀਆਂ ਮੱਖੀਆਂ ਵਾਲਾ ਮਖਿਆਲ ਹੈ ਜੀ ਉਹਦਾ ਉਹਦਾ ਸੀਗਾ ਜੀ ਇਹ ਹੈ ਜੀ
ਉਹ ਗੱਲ ਪਤਾ ਕੀ ਆ ਮਖਿਆਲ ਅੱਜ ਕੱਲ ਕਈ ਨਾਨਾ ਨਾਨਾ ਪ੍ਰਕਾਰ ਦੇ ਮਖਿਆਲ ਆਉਣ ਲੱਗ ਗਏ ਇੱਕ ਤਾਂ ਜਿਹੜਾ ਜਿਹੜਾ ਡੂਮਣੀਆਂ ਮੱਖੀ ਆਉਂਦੀਆਂ ਨੇ ਵੱਡੀਆਂ ਵੱਡੀਆਂ ਨਾ ਇੱਕ ਤਾਂ ਉਹ ਆ ਇੱਕ ਆ ਜਿਹੜੇ ਕਿਸਾਨ ਪਾਲਦੇ ਨੇ ਮੱਖੀਆਂ ਜਿਹੜੀਆਂ ਥੋੜੀ ਜਿਹੀਆਂ ਘੱਟ ਹਾਨੀਕਾਰਕ ਹੁੰਦੀਆਂ ਨੇ ਇੱਕ ਉਹ ਆ ਇੱਕੋ ਜਿਹੜੀਆਂ ਬਰੀਕ ਮੱਖੀਆਂ ਨੇ ਜੰਗਲ ਚ ਜਿਹੜੀਆਂ ਆਪੇ ਛੱਤਾਂ ਲਾ ਲੈਂਦੀਆਂ ਨੇ ਇੱਕ ਉਹ ਆ ਦੇਸੀ ਮੱਖੀਆਂ ਜਿਹੜੀਆਂ ਛੋਟੀਆਂ ਛੋਟੀਆਂ ਹੁੰਦੀਆਂ ਨੇ ਜਿਹੜਾ ਤਾਂ ਕਹਿੰਦੇ ਉਹਨਾਂ ਦਾ ਮਖਿਆਲ ਹੁੰਦਾ ਉਹ ਤਾਂ ਹੁੰਦਾ ਬਹੁਤ ਵਧੀਆ ਤੇ ਡੂਮਣੇ ਵਾਲਾ ਫਿਰ ਤੈਨੂੰ ਪਤਾ ਕਈ ਵਾਰੀ ਡੂਮਣਾ ਮਖਿਆਲ ਜੇ ਮਗਰ ਪਏ ਭਾਈ ਉਹ ਤੋਂ ਖੜਾ ਛੱਡਣਾ ਵੀ ਬੜਾ ਔਖਾ ਹੁੰਦਾ ਤੇ ਇਸ ਕਰਕੇ ਮੈਂ ਰਿਸਕ ਲਿਆ ਨੀ, ਤੈਨੂੰ ਸੱਚੀ ਗੱਲ ਦੱਸਾਂ।
ਜਿਹੜੇ ਪੁਰਾਣੇ ਘਰ ਹੁੰਦੇ ਸੀ ਉਹਦੇ ਉੱਤੇ ਨਾ ਸਰਕੜੇ ਦੀ ਜਿਹੜੀ ਛੱਤ ਪਾਈ ਹੁੰਦੀ ਸੀ ਤੇ ਉਹ ਛੱਤ ਦੇ ਵਿੱਚ ਬਣਾ ਕੇ ਨਾ ਘੁਰਨਾ ਜਿਹਾ ਤੇ ਚਿੜੀਆਂ ਸੀ ਜਿਹੜੀਆਂ ਉਹ ਉੱਥੇ ਆਪਣੇ ਬੱਚੇ ਨਾਲ ਤਾਂ ਉੱਥੇ ਸੁਰੱਖਿਅਤ ਰਹਿੰਦੇ ਸੀ ਕਿਉਂਕਿ ਛੱਤ ਦੇ ਥੱਲੇ ਸੀ, ਕਾਂ ਨਹੀਂ ਸੀ ਪੈਂਦੇ ਹੈ ਜੀ। ਤੇ ਉੱਥੇ ਮਤਲਬ ਚਿੜੀਆਂ ਆਪਦਾ ਨਾਲੇ ਉੱਥੇ ਬੰਦੇ ਰਹੀ ਜਾਂਦੇ ਸੀ, ਉੱਥੇ ਹੀ ਚਿੜੀਆਂ ਰਹੀ ਜਾਂਦੀਆਂ ਸੀ ਹੈ ਜੀ। ਅਤੇ ਜਦੋਂ ਦੀ ਅਸੀਂ ਨਾ ਪੱਕੇ ਮਕਾਨ ਪਾਉਣ ਲੱਗ ਗਏ, ਲੈਂਟਰ ਲਾਉਣ ਲੱਗ ਗਏ, ਤਾਂ ਚਿੜੀਆਂ ਵਿਚਾਰੀਆਂ ਕਿੱਥੇ ਜਾਣ ਹੈ ਜੀ। ਚਲੋ ਹੁਣ ਤਾਂ ਮੈਂ ਇਹ ਦੇਖਿਆ ਹੈ ਵੀ ਲੋਕਾਂ ਦੇ ਵਿੱਚ ਕੁਝ ਜਾਗਰੂਕਤਾ ਆਈ ਹੈ ਅਤੇ ਉਹਦੇ ਕਰਕੇ ਚਿੜੀਆਂ ਦੇ ਲਈ ਵੀ ਆਲ੍ਹਣੇ ਟੰਗਣ ਲੱਗ ਗਏ ਲੋਕ, ਦਰੱਖਤ ਵੀ ਲਾਉਣ ਲੱਗ ਗਏ ਹੈ ਜੀ। ਹੁਣ ਤਾਂ ਇੱਥੋਂ ਤੱਕ ਵੀ ਮੈਂ ਸੁਣਿਆ ਵੀ ਕੱਚੇ ਘਰ ਵੀ ਬਣਾਉਣ ਲੱਗ ਗਏ ਕੁਝ ਪਦਵੰਤੇ ਸੱਜਣ ਹੈ ਜੀ। ਤੇ ਹਾਂ, ਤੇ ਮਤਲਬ ਥੋੜਾ ਜਿਹਾ ਲੋਕਾਂ ਦੀ ਜਗਿਆਸਾ ਵਧੀ ਹੈ, ਕਈ ਪਿੰਡਾਂ ਦੇ ਵਿੱਚ ਬੀੜ ਵੀ ਬਣਾਈ ਹੈ ਜਿਹਦੇ ਵਿੱਚ ਦੁਰਲੱਭ ਜਿਹੜੇ ਟ੍ਰੀ ਜਿਹੜੇ ਮੁੱਕਦੇ ਜਾਂਦੇ ਸੀ ਆਪਣੇ ਪੰਜਾਬ ਦੇ ਵਿੱਚੋਂ ਉਹ ਵੀ ਲਾਏ ਨੇ। ਪਰ ਜੇ ਹੁਣ ਗੱਲ ਆਪਾਂ ਮਖਿਆਲ ਦੀ ਕਰੀਏ ਜੀ, ਪਹਿਲਾਂ ਦੇਖੋ ਆਪਣੇ ਕਪਾਹਾਂ ਦੀਆਂ ਸਿਟੀਆਂ ਹੁੰਦੀਆਂ ਸੀਗੀਆਂ ਜਾਂ ਆਮ ਆਪਣੇ ਘਰਾਂ ਦੇ ਵਿੱਚ ਤੂਤ ਦੀਆਂ ਸਿਟੀਆਂ ਸਾਂਗ ਕੇ ਰੱਖੀਆਂ ਹੁੰਦੀਆਂ ਸੀ, ਜਾਂ ਇਹ ਮੰਨੀਏ ਕਿ ਝਿੰਗਾਂ ਹੁੰਦੀਆਂ ਸੀ, ਬੇਰੀ ਦੀਆਂ ਝਿੰਗੇ ਲਾ ਲਓ ਜੀ, ਅਤੇ ਟਾਂਡੇ ਹੁੰਦੇ ਸੀ, ਮਤਲਬ ਜਿਹੜੀਆਂ ਉਹ ਮਖਿਆਲ ਦੀਆਂ ਮੱਖੀਆਂ ਹੁੰਦੀਆਂ ਸੀ ਉਹਨਾਂ ਲਈ ਵੀ ਉੱਥੇ ਆਪਣਾ ਛੱਤਾ ਬਣਾਉਣ ਦੇ ਲਈ ਜਗ੍ਹਾ ਹੁੰਦੀ ਸੀ ਪਿੰਡਾਂ ਦੇ ਵਿੱਚ, ਘਰਾਂ ਦੇ ਵਿੱਚ ਜ਼ਮੀਨਾਂ ਖੁੱਲ੍ਹੀਆਂ ਸੀਗੀਆਂ ਜੀ ਲੋਕਾਂ ਦੀਆਂ, ਹੈ ਨਾ। ਮੈਂ ਕਿਉਂਕਿ ਦੇਖਿਆ ਨਾ ਅਸੀਂ ਵੀ ਉੱਥੇ ਮਖਿਆਲ ਵਾਸਤੇ ਫਲਾਨੀ ਜਗ੍ਹਾ 'ਤੇ ਮਖਿਆਲ ਲੱਗਿਆ, ਮਖਿਆਲ ਲੱਗਿਆ ਦੇਖ ਕੇ ਜਦੋਂ ਖੇਡਦੇ ਹੁੰਦੇ ਸੀ ਜਵਾਕ ਵੀ ਭੱਜ ਵੀ ਜਾਂਦੇ ਵੀ ਮੱਖੀਆਂ ਨਾ ਕਿਤੇ ਪਿੱਛੇ ਪੈ ਜਾਣ। ਉੱਥੇ ਨਾ ਇੱਕ ਤਾਂ ਕਾਲੀ ਮੱਖੀ ਹੁੰਦੀ ਸੀ ਨਿੱਕੀ ਜਿਹਦੀ ਤੁਸੀਂ ਗੱਲ ਕਰਦੇ ਹੋ, ਇੱਕ ਭੂਰੀ ਮੱਖੀ ਹੁੰਦੀ ਸੀ ਜੀ ਕਿਤੇ ਕਿਤੇ, ਡੂਮਣੇ ਵਾਲੀਆਂ ਤਾਂ ਵੱਖਰੀਆਂ ਨੇ ਹੈ ਜੀ, ਜਿਹਨੂੰ ਬਿੱਲਾ ਮਖਿਆਲ ਕਹਿੰਦੇ ਸੀ। ਅਤੇ ਹੁਣ ਉਹ ਜਦੋਂ ਨਾ ਸਿਟੀਆਂ ਨਾ ਟਾਂਡੇ ਨਾ ਝਿੰਗਾਂ ਅਤੇ ਉਹ ਫਿਰ ਲਾਉਣ ਕਿੱਥੇ ਮਖਿਆਲ, ਫਿਰ ਤਾਂ ਜੰਗਲ ਵਾਲੇ ਪਾਸੇ ਹੀ ਰਹਿ ਗਿਆ ਕੰਮ ਥੋੜ੍ਹਾ ਮੋਟਾ ਮੈਨੂੰ ਲੱਗਦਾ ਹੈ ਜੀ।
ਉਹ ਜੀ ਤੂੰ ਛੱਡਦੇ ਗੱਲ ਪਤਾ ਕੀ ਆ, ਆ ਤੂੰ ਨਿਆਣਿਆਂ ਦੀ ਗੱਲ ਕਰਦਾ
ਹਾਂਜੀ,
ਨਾਲੇ ਨਿੱਕੀਆਂ ਮੱਖੀਆਂ ਦੀ ਤੇ ਨਾਲੇ ਵੱਡੀਆਂ ਮੱਖੀਆਂ ਦੀ ਨਾਲੇ ਉਹਨਾਂ ਦੀ। ਜਦੋਂ ਮੈਂ ਸਕੂਲ ਪੜ੍ਹਦੇ ਸੀ ਨਾ ਤਾਂ ਮੈਂ ਦੇਖਿਆ ਇੱਕ ਵਾਰੀ ਗਰਮੀਆਂ ਚ ਅੱਗੇ ਆਮ ਹੀ ਹੁੰਦਾ ਸੀਗਾ ਵੀ ਜਿਹੜੇ ਬਜ਼ੁਰਗ ਸੀਗੇ ਜਾਂ ਬੁੜੇ ਬੰਦੇ ਮਤਲਬ ਪਿੰਡ ਦੇ, ਉਹ ਕਈ ਵਾਰੀ ਦਰਖਤਾਂ ਦੇ ਥੱਲੇ ਮੰਜਾ ਡਾਹ ਕੇ ਸੌ ਜਾਂਦੇ ਸੀ।
ਹਾਂਜੀ,
ਤੇ ਇੱਕ ਬਜ਼ੁਰਗ ਮੰਜਾ ਡਾਹੀ ਪਿਆ ਤੇ ਉਹ ਜਵਾਕ ਜਦੋਂ ਉੱਥੇ ਇਲਤਰ ਕਰਦੇ ਹੁੰਦੇ ਸੀ ਉਹ ਕਈ ਵਾਰੀ ਆਪਦਾ ਡੰਡਾ ਜਿਹੜਾ ਉਹਦੇ ਹੱਥ ਚ ਟੋਟੀ ਹੁੰਦੀ ਸੀ ਨਾ ਉਹ ਭਗਾ ਕੇ ਮਾਰਦਾ ਸੀ ਉਹਨਾਂ ਦੇ, ਉਹ ਜਵਾਕਾਂ ਨੇ ਉਦੇ ਬਾਬਾ ਪਿਆ ਸੀ ਸੁੱਤਾ ਤੇ ਹਵਾ ਮਾੜੀ ਮਾੜੀ ਚੱਲਦੀ ਸੀ, ਸੀ ਤਾਂ ਗਰਮੀ ਦਾ ਮੌਸਮ ਤੇ ਮਾੜੀ ਮਾੜੀ ਹਵਾ ਚੱਲਦੀ ਸੀ, ਹਵਾ ਥੋੜੀ ਠੰਡੀ ਚੱਲਣੇ ਉਹਨੂੰ ਨੀਂਦ ਆ ਰਹੀ,
ਰੱਬ ਨੇ ਏਸੀ ਲਾਇਆ ਹੋਇਆ ਸੀ ਉਦੋਂ।
ਹਾਂ, ਉਹ ਜਵਾਕ ਫਿਰ ਤੈਨੂੰ ਪਤਾ ਜਵਾਕਾਂ ਨੇ ਸੋਚਿਆ ਵੀ ਬਾਬਾ ਰੋਜ਼ ਸਾਡੇ ਤੋਂ ਡੰਡੇ ਮਾਰਦਾ ਸਾਨੂੰ ਇੱਥੋਂ ਭਜਾਉਂਦਾ ਦਰਖਤਾਂ ਤੇ ਨੀ ਚੜ੍ਹਨ ਦਾ, ਉਹ ਜਵਾਕ ਜਦੋਂ ਦਰਖਤਾਂ ਤੇ ਚੜ੍ਹਦੇ ਸੀ ਨਾ ਉਹ ਡਿੱਗ ਡੁੱਗ ਕੇ ਕਈ ਵਾਰੀ ਲੱਤ ਬਾਂਹ ਧੜਾ ਲੈਂਦੇ
ਟੁੱਟਦੀ ਸੀ,
ਉਹ ਕਹਿੰਦਾ ਸੀਗਾ ਵੀ ਤੁਸੀਂ ਇਹੋ ਜਿਹੀਆਂ ਇਲਤਾਂ ਨਾ ਕਰੋ, ਤੇ ਉਹ ਕਈ ਵਾਰੀ ਜਵਾਕਾਂ ਨੂੰ ਘੂਰਦਾ ਸੀ ਰੋਕ ਦਿੰਦਾ ਸੀ ਵੀ ਨਾ ਚੜੋ ਉੱਤੇ ਹੈ ਨਾ ਸੱਟ ਖਾ ਲਓਗੇ, ਤੇ ਉਹ ਜੇ ਫਿਰ ਵੀ ਨੀ ਸੀ ਹਟਦੇ ਜਾਂ ਜਾਣ ਕੇ ਨਿਆਣੇ ਕਈ ਵਾਰੀ ਉਹਨੂੰ ਛੇੜ ਕੇ ਭੱਜ ਜਾਂਦੇ ਸੀ ਤੇ ਫਿਰ ਉਹ ਕਈ ਵਾਰੀ ਡੰਡਾ ਵੀ ਭਗਾ ਦਿੰਦਾ ਸੀ ਮਗਰ ਆਪਦਾ। ਉਦੇ ਉਹਨਾਂ ਜਵਾਕਾਂ ਨੇ ਭਾਈ ਦੇਖਿਆ ਵੀ ਬੁੜਾ ਪਿਆ ਬਾਬਾ ਪਿਆ ਵਾ ਸੁੱਤਾ, ਉਹਨਾਂ ਉੱਤੇ ਸੀਗਾ ਡੂਬਣਾ ਮਖਿਆਲ, ਤੇ ਜਵਾਕਾਂ ਨੇ ਭਾਈ ਮਾਰਿਆ ਰੋੜਾ ਡੂਬਣੇ ਮਖਿਆਲ ਦੀਆਂ ਮੱਖੀਆਂ ਦਾ ਐਡਾ ਵੱਡਾ ਰੁੱਗ ਬੁੱਕ ਭਰਿਆ ਹੋਇਆ ਪੂਰਾ, ਉਹ ਬਾਬੇ ਦੇ ਮੂੰਹ ਤੇ ਅੜ ਗਿਆ ਸਿੱਧਾ ਹੀ ਉੱਤੋਂ। ਹਾਂ, ਤੇ ਹੁਣ ਜੇ ਤਾਂ ਬਾਬਾ ਉੱਤੇ ਉਹ ਜਿਹੜੀ ਉਹਦੇ ਕੋਲ ਚਾਦਰ ਜੀ ਸੀਗੀ ਜੇ ਤਾਂ ਉਹ ਉੱਤੇ ਲਵੇ ਤਾਂ ਉਹ ਦੂਜਾ ਦੇ ਔਖਾ, ਜੇ ਉਹਨੂੰ ਛੱਡੇ ਤਾਂ ਹੋਰ ਮੱਖੀਆਂ ਉੱਤੋਂ ਆਈ ਜਾਣ ਜਣਦੀ, ਉਹ ਬਾਬੇ ਦੀ ਨਾ ਉਦੇ ਫਿਰ ਮੌਤ ਹੋ ਗਈ ਕਿਉਂਕਿ ਉਦੋਂ ਇੰਨੇ ਇੰਤਜ਼ਾਮ ਨੀ ਸੀ ਉੱਤੇ, ਉਦੋਂ ਇਲਾਜ ਵੀ ਨੀ ਸੀ ਹੁੰਦਾ, ਉਹ ਬਾਬੇ ਦੇ ਇੰਨੀਆਂ ਕੁ ਮੱਖੀਆਂ ਲੜ ਗਈਆਂ ਬਈ ਉਹ ਜ਼ਹਿਰ ਜਿਹੜੀ ਸੀ ਉਹ ਸਾਰੇ ਸਰੀਰ ਚ ਫੈਲ ਗਈ ਤੇ ਉਹ ਮਤਲਬ ਲੈ ਕੇ ਤਾਂ ਗਏ ਹਸਪਤਾਲ ਪਰ ਜਦ ਤਾਈ ਉਹਨੂੰ ਲੈ ਕੇ ਗਏ ਉਦੋਂ ਤਾਈ ਪੂਰਾ ਹੋ ਗਿਆ। ਸੋ ਇਸ ਕਰਕੇ ਭਰਾਵਾ ਡਰ ਵੀ ਲੱਗਦਾ ਤੇ ਇਹ ਡੂਬਣਾ ਮਖਿਆਲ ਐਵੇਂ ਥੋੜੀ ਉਹਨੂੰ ਡੂਬਣਾ ਮਖਿਆਲ ਕਹਿੰਦੇ ਨੇ, ਤੂੰ ਫਿਰ ਕਈ ਵਾਰੀ ਕੰਮ ਇਹੋ ਜਿਹਾ ਵੀ ਕਰ ਲੈਂਦਾ।
ਮੱਖੀ ਵੀ ਵੱਡੀ ਹੁੰਦੀ ਹੈ ਜੀ, ਉਹ ਸਾਨੂੰ ਸਾਨੂੰ ਪਤਾ ਨਾ ਵੀ ਸਾਡੇ ਪਿੰਡ ਵਾਲੀ ਟੱਕੀ ਦੇ ਵਿੱਚ ਵਾਹਵਾ ਮਖਿਆਲ ਜਿਹੜੇ ਸੀ ਡੂਮਣੇ ਮਖਿਆਲ ਲੱਗਦੇ ਸੀ, ਉਹਦਾ ਜਿਵੇਂ ਆਪਾਂ ਕਹਿੰਦੇ ਹੁੰਦੇ ਵੀ ਕਈ ਤਾਂ ਉਹਦਾ ਸਾਈਜ਼ ਨਹੀਂ ਸੀ ਮਿਣਿਆ ਜਾਂਦਾ ਵੀ ਕਿੱਡਾ ਕੁ ਵੱਡਾ ਹੁੰਦਾ ਸੀ, ਕਿਉਂਕਿ ਵੱਡੀ ਮੱਕੀ ਸੀ। ਤੇ ਫਿਰ ਇਹ ਵੀ ਨਹੀਂ ਵੀ ਜਿਵੇਂ ਉਹ ਚਿੰਗਾਂ 'ਚ ਲੱਗਿਆ ਹੋਇਆ ਮਖਿਆਲ ਜਾਂ ਫਿਰ ਉਹ ਛਿੱਟੀਆਂ 'ਚ ਲੱਗਿਆ ਮਖਿਆਲ, ਉਹ ਤਾਂ ਛੋਟਾ ਜਿਹਾ ਹੁੰਦਾ ਸੀ ਨਾ ਵੀ ਜਿਵੇਂ ਆਪਾਂ ਮੰਨ ਕੇ ਚੱਲੀਏ ਵੀ ਖਰਬੂਜੇ ਕੁ ਜਿੱਡਾ ਹੋ ਜਾਂਦਾ ਸੀ ਬਸ, ਹੈ ਨਾ। ਅਤੇ ਇਹਦਾ ਤਾਂ ਸਾਈਜ਼ ਵੀ ਨਹੀਂ ਸੀ ਨਾ ਪਤਾ ਹੁੰਦਾ ਵੀ ਕਿੱਡਾ ਕੁ ਹੋ ਜਾਣਾ, ਅਤੇ ਫਿਰ ਲੱਗਿਆ ਵੀ ਕਾਫੀ ਦੇਰ ਤੱਕ ਰਹਿੰਦਾ ਸੀ ਇਹ। ਪਰ ਜਿਹੜੇ ਚੋਣ ਵਾਲੇ ਹੁੰਦੇ ਸੀਗੇ ਜੀ, ਉਹਨਾਂ ਕੋਲ ਵੀ ਢੰਗ ਤਰੀਕੇ ਹੁੰਦੇ ਸੀ, ਉਹ ਫਿਰ ਥੱਲੇ ਲਿਆ ਕੇ ਇਹਨਾਂ ਦੇ ਨਿੰਮ ਦਾ ਧੂਣਾ ਕਰ ਦਿੰਦੇ ਸੀ ਜਿਹਨਾਂ ਨੂੰ ਪਤਾ ਹੁੰਦਾ ਸੀ, ਹੈ ਜੀ।
ਬੜਾ ਕੁਛ ਕਰਦੇ ਸੀ,
ਹਾਂ, ਫਿਰ ਉਹ ਆਰਾਮ ਦੇ ਨਾਲ ਚੋ ਲੈਂਦੇ ਸੀ। ਤੇ ਜਿਹਨਾਂ ਨੂੰ ਨਹੀਂ ਪਤਾ ਜੀ,
ਜਿਵੇਂ ਹੁਣ ਜਿਹੜੇ ਕਿਸਾਨ ਮੱਖੀ ਪਾਲਣ ਦਾ ਧੰਦਾ ਕਰਦੇ ਨੇ, ਉਹ ਦੇਖ ਲਾ ਉਹ ਮੱਖੀ ਨੂੰ ਫੜ ਕੇ ਪਾਸੇ ਕਰ ਦਿੰਦੇ ਨੇ, ਤੇ ਬਾਕੀ ਦੀਆਂ ਮੱਖੀਆਂ ਆਪੇ ਹੀ ਪਰੇ ਹੋ ਜਾਂਦੀਆਂ ਨੇ,
ਆਪੇ ਹੀ ਹੋ ਜਾਂਦੀਆਂ ਨੇ। ਹਾਂ, ਪਰ ਉਹ ਵੀ ਮੂੰਹ ਦੇ ਉੱਤੇ ਉਹ ਪਾਉਂਦੇ ਨੇ ਜਾਲੀ ਜੀ,
ਹਾਂ, ਹੱਥਾਂ ਤੇ ਵੀ ਦਸਤਾਨੇ ਪਾਉਂਦੇ ਆ ਤੇ ਮੂੰਹ ਤੇ ਵੀ ਉਹ ਜਾਲੀ ਜੀ ਪਾਉਂਦੇ,
ਹਾਂ, ਹੱਥਾਂ ਤੇ ਦਸਤਾਨੇ ਜੇ ਪਾ ਲੈਂਦੇ ਨੇ। ਅੱਛਾ ਨਾ ਜੀ, ਚਲੋ ਠੀਕ ਹੈ ਜੀ, ਪਰ ਤੁਸੀਂ ਮਤਲਬ ਮਖਿਆਲ ਲੈ ਕੇ ਨਹੀਂ ਆਏ ਜੀ, ਇਹਦਾ ਕੀ ਕਾਰਨ ਮੈਨੂੰ ਇਹ ਤਾਂ ਦੱਸੋ।
ਤੇ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਵੀ ਆਪਣੇ ਆਪਣੇ ਡੇਰੇ ਤੇ ਚੜ੍ਹਦਾ ਨੀ ਗਾ, ਉਹ ਥੋੜਾ ਕੌੜਾ ਕਸੈਲਾ ਸੀ ਮਖਿਆਲ, ਉਹ
ਮਖਿਆਲ ਵਰਗੀ ਚੀਜ਼ ਸੀ ਜਾਣਦੀ ਉਹ ਕੋਈ,
ਉਹ ਅਸਲੀ ਮਖਿਆਲ ਨਹੀਂ ਸੀ ਉਹ।
ਅੱਛਾ ਅੱਛਾ ਅੱਛਾ, ਮੈਂ ਸਮਝ ਗਿਆ ਜੀ, ਤੁਸੀਂ ਐਂ ਕਰੋ ਜੀ, ਸੰਵਿਧਾਨ ਕਰੋ ਚੇਂਜ, ਮੈਂ ਸਗਨੈਬ ਨੂੰ ਕਹਿਣਾ ਵੀ ਐਂ ਕਰ ਵੀ ਸਾਨੂੰ ਭਾਈ ਆ ਬੋਤਲਾਂ ਬਾਤਲਾਂ ਨਾਲ ਕੁਛ ਨੀ, ਸਾਨੂੰ ਤਾਂ ਢੋਲ ਹੀ ਭੇਜ, ਅਸੀਂ ਤਾਂ ਢੋਲ ਚੜਾਵਾਂਗੇ ਪਹਿਲਾਂ, ਉਹ ਚੱਜ ਨਾਲ ਤਾਂ ਚੜੇ
ਕੁਛ, ਘੱਟੋ ਘੱਟ ਕੈਨੀ ਇੱਕ ਤਾਂ ਚੜਾਵੇ, ਕੈਨੀ ਤਾਂ ਚੜਾਵੇ, ਦੋ
ਚੜਾਵੇ, ਹਾਂ, ਬੋਤਲ ਦਾ ਕੀ
ਹੈ, ਸਹੀ ਗੱਲ,
ਹਾਂ, ਬੋਤਲ ਦਾ ਕੀ ਹੈ,
ਕਰ ਦਿੰਦੇ ਆ
ਬੇਨਤੀ, ਆਪਾਂ ਦੋਏ ਜਾਣੇ ਮਤਲਬ ਫੂਕ ਮਾਰ ਕੇ ਪਾਸੇ ਰੱਖ ਦਾਂਗੇ, ਹੈਂਜੀ,
ਹਾਂ, ਗੱਲ ਸਹੀ ਹੈ,
ਹਾਂ, ਬਾਕੀ ਆਪਣੇ ਨਾਲ ਸਰਪੰਚ ਸਾਹਿਬ ਹੋਣਗੇ ਕਿਸੇ ਦਿਨ, ਉਹ ਤੋਂ ਪੁੱਛ ਲਾਂਗੇ ਵੀ ਭਾਈ ਵੀ ਦੱਸੋ ਸੰਵਿਧਾਨ ਚੇਂਜ
ਕਰ ਲਾਂਗੇ ਆਪਾਂ,
ਦੱਸੋ, ਹੈਂਜੀ,
ਮਤਾ ਪਾਸ ਕਰਨ ਲੱਗ,
ਹਾਂ ਹਾਂ, ਮਤਾ ਪਵਾ ਲਾਂਗੇ, ਮਤਾ ਪਵਾ ਲਾਂਗੇ, ਹਾਂਜੀ ਹਾਂਜੀ। ਅੱਛਾ ਨਾ ਜੀ, ਮੈਂ ਸੁਣਿਆ ਜੀ ਵੀ 1 ਨਵੰਬਰ ਨੂੰ ਡਿਬੇਟ ਹੋਣੀ ਹੈ ਜੀ, ਮੈਂ ਪੰਜਾਬ ਬੋਲਦਾ ਹਾਂ, ਦੁਪਹਿਰੇ 12 ਵਜੇ ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਜੋ ਹੁਣ ਤੱਕ ਸੱਤਾ 'ਚ ਰਹੀਆਂ ਆਪਣਾ ਪੱਖ ਰੱਖਣਗੀਆਂ, ਹਰੇਕ ਪਾਰਟੀ ਨੂੰ 30 ਮਿੰਟ ਦਾ ਸਮਾਂ ਮਿਲੂ, ਪ੍ਰੋਫੈਸਰ ਨਿਰਮਲ ਜੌੜਾ ਜੀ ਮੰਚ ਸੰਚਾਲਨ ਕਰਨਗੇ, ਅਤੇ ਪੰਜਾਬੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਅਤੇ ਪੰਜਾਬ ਜਵਾਬ ਮੰਗਦਾ ਜੀ, ਇਹ ਕੀ ਚੱਕਰ ਹੈ ਜੀ?
ਜੀਤ ਦੇਖੋ, ਸਰਕਾਰਾਂ ਜਾਂ ਰਾਜਨੀਤਿਕ ਪਾਰਟੀਆਂ ਇਹ ਮਿਣੋ ਮਿਣੀ ਤਾਂ ਅੱਜ ਕੋਈ ਨਵੀਂ ਗੱਲ ਨਹੀਂ ਹੈ ਜਿਹੜੀ ਹੋਣ ਲੱਗੀਆਂ ਹੋਈਆਂ ਨੇ,
ਹਾਂਜੀ
ਹਾਂਜੀ, ਇਹ ਪਹਿਲਾਂ ਵੀ ਹੁੰਦੀਆਂ ਸੀ ਹੁਣ ਵੀ ਹੁੰਦੀਆਂ, ਲੇਕਿਨ ਇਸ ਵਾਰ ਇਹ ਜਿਹੜਾ ਬਾਟਲ ਦਾ ਮੁੰਡਾ ਇਹ ਕਹਿੰਦਾ ਵੀ ਫਿਰ ਐ ਮਿਹਣੇ ਦੇਣ ਨਾਲੋਂ ਚੰਗਾ ਵੀ ਆਪਾਂ ਮਨ ਚ ਸਜਾ ਲੈਂਦੇ ਹਾਂ।
ਉਹ ਤਾਂ ਪੜ੍ਹ ਲਿਖ ਕੇ ਮਾਸਟਰ ਬਣਿਆ ਸੀ, ਇਹ ਹੋਈ ਮਾਸਟਰ ਹੈ ਜੀ,
ਆਹੋ ਐ ਬਥੇਰੇ ਨੇ, ਸਾਡੇ ਨਾਲ ਇੱਕ ਮੁੰਡਾ ਪੜ੍ਹਦਾ ਸੀ, ਉਹ ਹਜੇ ਪੜ੍ਹਿਆ ਤਾਂ ਉਹਨੇ 10 ਜਮਾਤਾਂ ਵੀ ਨਹੀਂ ਸੀਗੀਆਂ, ਉਹਨੂੰ ਡਾਕਟਰ ਕਹਿੰਦੇ ਸੀਗੇ ਸਾਰੇ, ਕਿਉਂਕਿ ਉਹਦਾ ਬਾਪੂ ਡਾਕਟਰ ਸੀ, ਤੇ ਇਵੇਂ 5-4 ਪਟਵਾਰੀ ਵੀ ਸੀਗੇ ਸਾਡੇ ਨਾਲ ਪੜ੍ਹਦੇ, ਉਹਨਾਂ ਨੂੰ ਪਟਵਾਰੀ ਕਹੀ ਜਾਂਦੇ ਸੀ।
ਗੱਲ ਸੁਣੋ ਜੀ, ਇਹ ਤਾਂ ਸਾਡੇ ਮੁਲਕ ਦੇ ਵਿੱਚ ਰਿਵਾਜ਼ ਹੀ ਹੈ, ਜਿਹਦਾ ਘਰ ਵਾਲਾ ਥਾਣੇਦਾਰ ਹੈ ਉਹ ਥਾਣੇਦਾਰ ਨਹੀਂ, ਅਤੇ ਜਿਹਦਾ ਹੌਲਦਾਰ ਹੈ ਹੌਲਦਾਰ ਨਹੀਂ, ਜਿਹਦਾ ਲੰਬੜਦਾਰ ਹੈ ਉਹ ਲੰਬੜਦਾਰ ਨਹੀਂ, ਹੈ ਜੀ, ਅਤੇ
ਐਂ ਚੱਲਦਾ, ਮਾਸਟਰ ਦੀ ਘਰ ਵਾਲੇ ਨੂੰ ਮਾਸਟਰ ਨਹੀਂ ਕਹੀ ਜਾਂਦੇ ਨੇ,
ਡਾਕਟਰ ਦੀ ਡਾਕਟਰ ਨਹੀਂ, ਹਾਂ ਹਾਂ, ਉਹਨਾਂ ਨੂੰ ਡਿਗਰੀ ਮਿਲ ਜਾਂਦੀ ਹੈ ਜੀ, ਨਾਲ ਹੀ ਦੇ ਦਿੰਦੇ ਨੇ ਉਹਨਾਂ ਨੂੰ, ਮਤਲਬ ਆਪਣੇ ਸੱਭਿਆਚਾਰ ਦੇ ਵਿੱਚ ਨਾ ਉਹਨਾਂ ਨੂੰ ਡਿਗਰੀ ਫ੍ਰੀ 'ਚ ਮਿਲ ਜਾਂਦੀ ਹੈ, ਹਾਂਜੀ
ਬਿਲਕੁਲ ਬਿਲਕੁਲ ਬਿਲਕੁਲ, ਚਲੋ ਜੀਤ, ਫਿਰ ਹੁਣ ਮੈਂ ਕਿਹਾ ਫਿਰ ਹੁਣ ਟਾਈਮ ਹੋ ਚੱਲਿਆ, ਤੂੰ ਕੋਈ ਗਾਉਣ ਸੁਣਾ ਦੇ, ਮੈਂ ਤੈਨੂੰ ਚਾਹ ਦਾ ਕਰਾਂ ਇੰਤਜ਼ਾਮ, ਕੱਲ ਮੈਂ ਉਧਰੋਂ ਗਿਆ ਸੀ ਜੰਗਲ ਚੋਂ, ਮੈਂ ਕੱਲ ਮੈਨੂੰ ਉਹਨੇ ਕੁਛ ਹੋਰ ਜੜੀਆਂ ਬੂਟੀਆਂ ਵੀ ਦਿੱਤੀਆਂ ਨੇ ਸਰਮੈਬ ਨੇ, ਕਹਿੰਦਾ ਕਿ ਆਹ ਪਾਇਆ ਕਰੋ ਚਾਹ ਚਕੇ ਹਣਾ ਮੂਹਰੇ ਸਿਆਲ ਆ ਗਿਆ।
ਅੱਛਾ,
ਹਾਂ,
ਮੈਂ ਤਾਂ ਨਾ ਜੀ ਅੱਜ ਸੱਚ ਪੁੱਛੋ ਨਾ, ਮੈਂ ਤਾਂ ਚਿਬੜਾਂ ਦੀ ਚਟਣੀ ਉਡੀਕਦਾ ਸੀ, ਮੈਨੂੰ ਲੱਗਦਾ ਵੀ ਸ਼ਾਇਦ ਵੀ ਤੈਨੂੰ ਚਿਬੜ ਚੁਬੜ
ਉਹ ਵੀ ਆਉਂਦੀ ਆ,
ਹੈਂ,
ਉਹ ਲਿਆਂਦੀ ਆ, ਉਹ ਲਿਆਂਦੀ ਵਾਲੇ ਮੈਂ ਭੁੱਲ ਹੀ ਗਿਆ ਸੀ, ਉਹ ਲਿਆਂਦੀ ਆ ਚਿਪੜਾ ਦੀ ਚਟਨੀ ਤਾਂ ਕੱਲ ਉਹਨੇ ਡੱਬਾ ਭਰ ਕੇ ਦਿੱਤਾ ਸੀ।
ਬਸ ਬਸ ਕੋਈ ਰੁੱਖੀ ਮਿੱਸੀ ਰੋਟੀ ਵੀ ਪਈ ਹੋਣੀ ਆ ਜੀ।
ਹਾਂ ਲੈ ਦੱਸ ਤੇਰੇ ਭਾਗਾਂ ਨੂੰ ਸਭ ਕੁਛ ਇੱਥੇ।
ਵਾਹ ਜੀ ਵਾਹ, ਫਿਰ ਐਂ ਕਰਦੇ ਆ ਜੀ ਤੇ ਮੈਂ ਤੈਨੂੰ ਗਾਣਾ ਵੀ ਸੁਣਾਉਣਾ ਤੇ ਤੁਸੀਂ ਚਾਹ ਵੀ ਧਰੋ ਡੱਬੀ ਵੀ ਧਰੋ, ਅੱਜ ਅੱਜ ਚਿਪੜਾ ਦੀ ਚਟਨੀ ਵੀ ਧਰੋ ਜੀ ਫਿਰ ਰੋਟੀ ਤੇ।
ਹਾਂ ਆ ਜੀ ਬਿਲਕੁਲ ਬਿਲਕੁਲ ਆ ਲੈ, ਆ ਦੇਖ ਮੈਂ ਉਹ ਝੋਲਾ ਟੰਗਿਆ ਕੱਲ ਦਾ ਉਹ ਕੀਲੇ ਨਾਲ ਉੱਥੋਂ ਲਾ ਕੇ ਤੈਨੂੰ ਦਿੰਦਾ ਡੱਬਾ।
ਵਾਹ ਜੀ ਵਾਹ, ਆ ਲਓ ਜੀ ਫਿਰ ਆਪਾਂ ਅੱਜ ਲਾਲ ਚੰਦ ਜਮਲਾ ਜੱਟ ਜੀ ਨੂੰ ਯਾਦ ਕਰਦੇ ਹਾਂ, ਸਵਰਗਵਾਸੀ ਪੰਜਾਬ ਦੇ ਮਹਾਨ ਕਲਾਕਾਰ ਨੇ ਜਿਹੜੇ, ਉਹਨਾਂ ਦਾ ਇੱਕ ਬਹੁਤ ਹੀ ਮਹਾਨ ਗਾਣਾ ਸੁਣਦੇ ਹਾਂ ਜੀ ਅੱਜ, ਹੈ ਜੀ
ਆਉਣ ਦਿਓ ਆਉਣ ਦਿਓ।
ਆ ਲਓ ਜੀ
ਰੁੱਕ ਜਾਵੇਗਾ ਉਹਨੇ ਲਵੇਗਾ ਨਜ਼ਾਰੇ, ਜਿੰਨਾ ਰੁੱਕ ਜਾਵੇਗਾ ਫੁੱਲਾ ਮੈਂ ਕਿਨੂੰ ਸਮਾ। ਚੁੱਕ ਜਾਵੇਗਾ ਉਹਨੇ ਲਵੇਗਾ ਨਜ਼ਾਰੇ, ਜਿੰਨਾ ਰੁੱਕ ਜਾਵੇਗਾ ਉਹਨੇ ਲਵੇਗਾ ਨਜ਼ਾਰੇ। ਚੁੱਕ ਜਾਏਗਾ ਉਹਨੇ ਲਵੇਗਾ ਨਜ਼ਾਰੇ, ਜਿੰਨਾ ਰੁੱਕ ਜਾਏਗਾ ਫੁੱਲਾ ਮੈਂ ਕਿਨੂੰ ਸਮਾ।
ਬਈ ਬੱਲੇ ਬੱਲੇ ਨਾ ਜੀ, ਤੇ ਸੁਣਿਆ ਜੀ ਗਾਣਾ ਫਿਰ ਤੁਸੀਂ ਫੁੱਲਾਂ ਮਹਿਕ ਗੀਤ
ਹਾਂ ਬਿਲਕੁਲ ਇਹ ਆਪਣੇ ਜ਼ਮਾਨੇ ਦਾ ਇੱਕ ਮਕਬੂਲ ਗੀਤ ਸੀ ਜਿਹੜਾ ਅੱਜ ਵੀ ਓਨਾ ਹੀ ਤਾਜ਼ਾ ਹੈ ਜਿੰਨਾ ਅੱਜ ਤੋਂ 40 ਸਾਲ ਪਹਿਲਾਂ
ਇਹਦੀ ਸਿੱਖਿਆ ਬਹੁਤ ਵੱਡੀ ਹੈ ਜੀ ਇਹ ਇਨਸਾਨ ਨੂੰ ਨਾ ਜਦੋਂ 50 ਸਾਲ ਟੱਪ ਜਾਂਦਾ ਉਦੋਂ ਪਤਾ ਲੱਗਦਾ ਵੀ ਬਾਕੀ ਇਹ ਸਹੀ ਗੱਲ ਹੈ ਹੈ ਜੀ
ਸਹੀ ਗੱਲ
ਅੱਛਾ ਨਾ ਜੀ ਐਂ ਕਰੋ ਵੀ ਆ ਰੋਟੀ ਦਾ ਨਾ ਮੈਨੂੰ ਮੈਨੂੰ ਹੱਥ ਤੇ ਹੀ ਫੜਾ ਦਿਓ ਤੇ ਚਟਨੀ ਦੇ ਦੋ ਚਮਚੇ ਪਾ ਦਿਓ ਜੀ ਬਸ ਉੱਤੇ ਹੈ ਜੀ ਫੁੱਲਾ ਮਹਿਕ ਨੂੰ ਸੰਭਾਲ ਤੇ ਆਹਾ ਬਸ ਬਸ ਆ ਫੜਾ ਦੋ ਜੀ ਇੱਧਰ ਤੇ ਕੱਪ ਇੱਧਰ ਰੱਖ ਦੋ ਜੀ ਅੱਜ ਫੌਜੀ ਕੱਪ ਤੇ ਹਾਂ ਡੱਬੀ ਚੱਲ ਐਂ ਕਰੋ ਜੀ ਡੱਬੀ
ਪਹਿਲਾਂ
ਹੁੰਦਾ ਨਾ ਵੀ ਆਸਰਾ ਜਿਹਾ ਹੀ ਹੁੰਦਾ ਜੀ ਹਰੇਕ ਚੀਜ਼ ਦਾ
ਤੈਨੂੰ ਸਬਰ ਨੀ ਆਉਂਦਾ ਅਸਲ ਚ
ਨਹੀਂ ਸਬਰ ਨੀ ਜੀ ਹੁਣ ਦੇਖੋ ਹੁਣ ਫੜ ਕੇ ਕੱਲ ਇੱਕ ਡਰਾਈਵਰ
ਹੈ ਸਬਰ ਮੈਂ ਕਿਹਾ ਤੈਨੂੰ ਸਬਰ ਨੀ ਆਉਂਦਾ
ਨਜ਼ਾਰਾ ਨੀ ਜੀ ਆਉਂਦਾ ਇਹਦੇ ਬਿਨਾਂ ਸਬਰ ਤਾਂ ਆ ਜਾਂਦਾ
ਅੱਛਾ ਚੱਲ ਠੀਕ ਆ
ਹਾਂ
ਚੱਕ ਚਲਾ ਲੈ
ਵਾਹ ਜੀ ਵਾਹ ਵਾਹ ਅੱਛਾ ਨਾ ਜੀ ਜਿਵੇਂ ਆਪਾਂ ਕਹਿੰਦੇ ਵੀ ਫੁੱਲਾਂ ਮਹਿਕ ਨੂੰ ਸੰਭਾਲ ਨਹੀਂ ਤੇ ਸੁੱਕ ਜਾਏਗਾ ਹੈ ਜੀ ਐਵੇਂ ਹੀ
ਬਿਲਕੁਲ
ਆ ਜਿਹੜਾ ਆਪਣੇ ਪੰਜਾਬ ਦਾ ਗਵਰਨਰ ਹੈ ਇਹ ਮਤਲਬ ਊਈ ਜੜਾ ਪੱਟੀ ਜਾਂਦਾ ਜੀ ਆਪਦੀਆਂ ਹੀ ਪੱਟੀ ਜਾਂਦਾ ਇਹਨੂੰ ਪਤੰਦਰ ਨੂੰ ਕੀ ਮਤਲਬ ਵਹਿਮ ਕੀ ਹੈ ਜੀ ਇਹ ਕਰਨਾ ਕੀ ਚਾਹੁੰਦਾ ਹੈ
ਦੇਖੋ ਗੱਲ ਇਹ ਹੈ ਵੀ ਇਹਨਾਂ ਨੇ ਦਿੱਲੀ ਦੇ ਵਿੱਚ ਨਾ ਕਿਉਂਕਿ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਨਹੀਂ ਇਹ ਆਪਾਂ ਨੂੰ ਵੀ ਪਤਾ
ਜੀ
ਪਰ ਪਿਛਲੇ ਸਮੇਂ ਚ ਜਿਸ ਢੰਗ ਨਾਲ ਲੈਫਟੀਨੈਂਟ ਗਵਰਨਰ ਜਾਂ ਉਪ ਰਾਜਪਾਲ ਕਹਿ ਲੋ ਉਪ ਰਾਜਪਾਲ ਦੇ ਅਹੁਦੇ ਦੀ ਵਰਤੋਂ ਤਾਂ ਨਹੀਂ ਮੈਂ ਕਹਿੰਦਾ ਦੁਰਵਰਤੋਂ ਕਰਕੇ ਜਿਸ ਢੰਗ ਨਾਲ ਕੇਂਦਰ ਦੀ ਸਰਕਾਰ ਨੇ ਦਿੱਲੀ ਦੀ ਸਰਕਾਰ ਜਿਹੜੀ ਪੂਰਨ ਰਾਜ ਦਾ ਦਰਜਾ ਨਹੀਂ ਰੱਖਦੀ ਉਹਦੀ ਜਿਸ ਤਰੀਕੇ ਨਾਲ ਬਾਂਹ ਮਰੋੜੀ ਆ ਉਹਦੇ ਤੋਂ ਇਹਨਾਂ ਦਾ ਮੂੰਹ ਪੈ ਗਿਆ ਇਹ ਬਾਕੀ ਗਵਰਨਰ ਵੀ ਉਂਜ ਤਾਂ ਇਹ ਕੋਈ ਨਵੀਂ ਗੱਲ ਨਹੀਂ ਹੈ ਅੱਗੇ ਵੀ ਜਿਹੜੀਆਂ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਹੁੰਦੀਆਂ ਸੀ ਉਹਨਾਂ ਨੂੰ ਜਿੰਨਾ ਕੁ ਗਵਰਨਰ ਰਾਹੀਂ ਖਰਾਬ ਕੀਤਾ ਜਾ ਸਕਦਾ ਸੀ ਕੇਂਦਰ ਦੀਆਂ ਸਰਕਾਰਾਂ ਕਰਦੀਆਂ ਸੀ ਚਾਹੇ ਉਹ ਕਾਂਗਰਸ ਦੀ ਸਰਕਾਰ ਸੀ ਜਾਂ ਕੋਈ ਹੋਰ ਵੀ ਸੀ ਤੇ ਪਰ ਆਹ ਹੁਣ ਜ਼ਿਆਦਾ ਹੀ ਮੂੰਹ ਪੈ ਗਿਆ ਨਿੱਕੀ ਨਿੱਕੀ ਗੱਲ ਦੇ ਉੱਤੇ ਗਵਰਨਰ ਤੇ ਮੁੱਖ ਮੰਤਰੀ ਇੱਕ ਦੂਜੇ ਨੂੰ ਚਿੱਠੀ ਪੱਤਰ ਲਿਖੀ ਜਾਂਦੇ ਨੇ ਹਾਲਾਂਕਿ ਅੱਗੇ ਜੇ ਕੋਈ ਗੱਲ ਹੁੰਦੀ ਸੀ ਤਾਂ ਮੁੱਖ ਮੰਤਰੀ ਜਾ ਕੇ ਗਵਰਨਰ ਨਾਲ ਸਲਾਹ ਕਰ ਲੈਂਦਾ ਸੀ ਜਾਂ ਗਵਰਨਰ ਸਾਹਿਬ ਕਿਸੇ ਤਰੀਕੇ ਨਾਲ ਸੁਨੇਹਾ ਭੇਜ ਕੇ ਉਹਨੂੰ ਕਹਿ ਲੈਂਦੇ ਸੀ ਵੀ ਭਾਈ ਆ ਜਾ ਆਪਾਂ ਬਹਿ ਕੇ ਗੱਲ ਕਰਦੇ ਹਾਂ ਹੁਣ ਦੇਸ਼ ਦੇ ਵਿੱਚ ਜਿਹੜੀ ਸਹਿਣਸ਼ੀਲਤਾ ਵਾਲੀ ਗੱਲ ਆ ਉਹਨੂੰ ਇੱਕ ਪਾਸੇ ਰੱਖ ਕੇ ਜਨਦੀ ਬਾਂਹ ਮਰੋੜਨ ਦੀ ਜਿਹੜੀ ਰਾਜਨੀਤੀ ਆ ਨਾ ਉਹ ਜ਼ਿਆਦਾ ਸ਼ੁਰੂ ਹੋ ਗਈ ਪਿਛਲੇ ਸਮੇਂ ਤੇ ਗਵਰਨਰ ਜਿਹੜਾ ਬਨਵਾਰੀ ਲਾਲ ਪੁਰੋਹਿਤ ਆ ਇਹ ਕੋਈ ਸਧਾਰਨ ਬੰਦਾ ਨਹੀਂ ਰਾਜਨੀਤਿਕ ਬੰਦਾ ਵਾ ਔਰ ਜਿਸ ਢੰਗ ਨਾਲ ਉੱਤੋਂ ਅਮਿਤ ਸ਼ਾਹ ਜੀ ਤੇ ਮੋਦੀ ਜੀ ਜਿਸ ਢੰਗ ਨਾਲ ਉਹਨੂੰ ਚਾਬੀ ਭਰ ਕੇ ਤੋੜਦੇ ਨੇ ਉਹ ਉਸੇ ਤਰੀਕੇ ਨਾਲ ਹੀ ਪੰਜਾਬ ਦੇ ਵਿੱਚ ਉਹਨੂੰ ਦਖਲ ਦੇਣ ਦੀ ਕੋਸ਼ਿਸ਼ ਕਰ ਆ ਜਿਹੜੇ ਤਿੰਨ ਮਨੀ ਬਿੱਲ ਸੀ ਜਿਨ੍ਹਾਂ ਦੇ ਵਿੱਚ GST ਵਾਲਾ ਕਾਨੂੰਨ ਸੀ ਤੇ ਹੋਰ ਦੋ ਕਾਨੂੰਨ ਨੇ ਉਹਨਾਂ ਦੇ ਵਿੱਚ ਕੁਛ ਸੋਧਾਂ ਕੀਤੀਆਂ ਜਾਣੀਆਂ ਸੀਗੀਆਂ ਤੇ ਉਹ ਜਿਹੜੀਆਂ ਸੋਧਾਂ ਨੇ ਉਹਨਾਂ ਸੋਧਾਂ ਦਾ ਆਨੇ ਬਹਾਨੇ ਇਹ ਜੀ ਜੁਲਾਈ ਚ ਕਿਉਂ ਨੀ ਪਾਸ ਕੀਤਾ ਇਹ ਐਂ ਕਿਉਂ ਨੀ ਕੀਤਾ ਉਹ ਕਿਉਂ ਨੀ ਕੀਤਾ ਹਾਲਾਂਕਿ ਉਹ ਲਾਗੂ ਪਹਿਲੀ ਅਕਤੂਬਰ ਤੋਂ ਹੋਣੇ ਸੀ ਪਰ ਤਾਂ ਵੀ ਜਾਣ ਬੁੱਝ ਕੇ ਮਤਲਬ ਰਾਜਪਾਲ ਸਾਹਿਬ ਨੇ ਉਹਨਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਜਿਹਦੇ ਕਰਕੇ ਨੁਕਸਾਨ ਕੇਂਦਰ ਨੂੰ ਵੀ ਹੋਇਆ ਤੇ ਸੂਬੇ ਨੂੰ ਤਾਂ ਚਲੋ ਹੋਣਾ ਹੀ ਸੀ ਤੇ ਫਿਰ ਜਦੋਂ ਸੈਸ਼ਨ ਬੁਲਾਇਆ ਵੀ ਤਾਂ ਉਦੋਂ ਉਹਨੂੰ ਕਹਿਤਾ ਇਹ ਤਾਂ ਗੈਰ ਕਾਨੂੰਨੀ ਹੈ ਉਹ ਗੈਰ ਕਾਨੂੰਨੀ ਸੈਸ਼ਨ ਦੇ ਵਿੱਚ ਜਦੋਂ ਸੈਸ਼ਨ ਸ਼ੁਰੂ ਹੁੰਦਾ ਫਿਰ ਉੱਥੇ ਵਿਰੋਧੀ ਧਿਰ ਦੇ ਨੇਤਾ ਤੇ ਜਿਹੜੇ ਤੇਜ ਪ੍ਰਤਾਪ ਸਿੰਘ ਬਾਜਵਾ ਜੀ ਨੇ ਉਹਨਾਂ ਵੱਲੋਂ ਜਿਸ ਢੰਗ ਨਾਲ ਮੁੱਖ ਮੰਤਰੀ ਨੂੰ ਸੰਬੋਧਨ ਕੀਤਾ ਗਿਆ ਉਹਦੇ ਤੋਂ ਤਲਖੀ ਇੰਨੀ ਵੱਧ ਗਈ ਬਈ ਆਖਰ ਉਹ ਜਿਹੜਾ ਸੈਸ਼ਨ ਸੀ ਉਹ ਬਿਨਾਂ ਕਿਸੇ ਫੈਸਲਾ ਲਏ ਉਹ ਉਠਾਉਣਾ ਪੈ ਗਿਆ। ਉਸ ਤੋਂ ਬਾਅਦ ਗਵਰਨਰ ਤੇ ਮੁੱਖ ਮੰਤਰੀ ਦਰਮਿਆਨ ਜਾਂ ਸੂਬੇ ਦੀ ਸਰਕਾਰ ਦਰਮਿਆਨ ਸਮਝੌਤੇ ਲਈ ਅੰਦਰ ਖਾਤੇ ਯਤਨ ਚੱਲ ਰਹੇ ਸੀ ਤੇ ਸਰਕਾਰ ਦੇ ਵੀ ਧਿਆਨ ਚ ਇਹ ਗੱਲ ਆ ਗਈ ਸੀ ਬਈ ਗਵਰਨਰ ਜਿਹੜਾ ਗਵਰਨਰ ਨੂੰ ਖੁਦ ਨੂੰ ਵੀ ਅਹਿਸਾਸ ਹੋ ਗਿਆ ਸੀ ਬਈ ਮੈਂ ਜਿਹੜਾ ਇਹ ਸਟੈਂਡ ਲੈ ਲਿਆ ਇਹ ਗਲਤ ਸੀ ਤੇ ਮਨਜ਼ੂਰੀ ਦੇਣੀ ਬਣਦੀ ਸੀ ਤਾਂ ਹੁਣ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਹਾਲਾਂਕਿ ਗੱਲਬਾਤ ਇੱਕ ਕਿਸਮ ਦੀ ਸਿਰੇ ਲੱਗਣੀ ਵਾਲੀ ਸੀ ਪਰ ਉਹਨਾਂ ਨੇ ਵੀ ਇਹ ਸੋਚ ਲਿਆ ਵੀ ਇਹ ਤਾਂ ਕੱਲ ਨੂੰ ਫੇਰ ਬਾਂਹ ਮਰੋੜੂਗਾ ਏਦੂ ਚੰਗਾ ਵਾ ਸੁਪਰੀਮ ਕੋਰਟ ਦਾ ਦਰਵਾਜ਼ਾ ਹੀ ਖੜਕਾਇਆ ਜਾਵੇ। ਉਹਨਾਂ ਨੇ ਸ਼ਨੀਵਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਗੱਲਬਾਤ ਚੱਲਦੀ ਦੇ ਦੌਰਾਨ ਹੀ ਉਹਨਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਤਾ। ਹੁਣ ਜਦੋਂ ਗਵਰਨਰ ਸਾਹਿਬ ਨੂੰ ਇਹ ਲੱਗਿਆ ਬਈ ਉੱਥੇ ਮਤਲਬ ਕਿਰਕਰੀ ਹੋਣੀ ਆ ਜਾਂ ਇੱਕ ਕਿਸਮ ਦੀ ਉੱਥੋਂ ਝਾੜ ਝੰਬ ਹੋ ਸਕਦੀ ਆ ਤਾਂ ਹੁਣ ਗਵਰਨਰ ਸਾਹਿਬ ਨੇ ਯੂ ਟਰਨ ਲੈ ਲਈ। ਉਹ ਕਹਿੰਦੇ ਵੀ ਮੈਂ ਚਰਚਾ ਕਰਦਾ ਵਾ ਜਿਹੜੀਆਂ ਸੰਬੰਧਿਤ ਧਿਰਾਂ ਨੇ ਉਹਨਾਂ ਨਾਲ ਚਰਚਾ ਕਰਨ ਤੋਂ ਬਾਅਦ ਮੈਂ ਇਹਨੂੰ ਪਾਸ ਕਰ ਦੂੰਗਾ ਮੈਂ ਇਹਨੂੰ ਪ੍ਰਵਾਨਗੀ ਦੇ ਦੂੰਗਾ। ਜਦਕਿ ਹੁਣ ਤਾਂ ਇਹ ਕਹਿੰਦਾ ਸੀਗਾ ਵੀ ਇਹ ਤਾਂ ਜਿਹੜੇ ਕਾਨੂੰਨ ਲਿਆਂਦੇ ਨੇ ਇਹ ਲਿਆਂਦੇ ਹੀ ਗੈਰ ਕਾਨੂੰਨੀ ਸੈਸ਼ਨ ਦੇ ਵਿੱਚ ਨੇ ਇਸ ਕਰਕੇ ਮੈਂ ਇਹਨੂੰ ਮੰਨਦਾ ਹੀ ਨਹੀਂ ਇਹ ਗਲਤ ਨੇ ਇਹਨੂੰ ਪ੍ਰਵਾਨਗੀ ਮਿਲਣੀ ਹੋਈ ਨਹੀਂ। ਜਦਕਿ ਹੁਣ ਇਸ ਗੱਲ ਦੀ ਸਮਝ ਆ ਗਈ ਬਈ ਕਿਉਂਕਿ ਹੈ ਹਾਲਾਂਕਿ ਇਹ ਜੀਤ ਗੱਲ ਹੁਣ ਤੱਕ ਦੀ ਪਰੰਪਰਾ ਨਾਲੋਂ ਵੱਖਰੀ ਆ ਕਿਉਂਕਿ ਅੱਗੇ ਜਦੋਂ ਬਜਟ ਸੈਸ਼ਨ ਹੁੰਦਾ ਸੀ ਤਾਂ ਉਹ ਬਜਟ ਸੈਸ਼ਨ ਤੋਂ ਬਾਅਦ ਵਿਧਾਨ ਸਭਾ ਦਾ ਸੈਸ਼ਨ ਮੁਲਤਵੀ ਨਹੀਂ ਸੀ ਕੀਤਾ ਜਾਂਦਾ ਉਹਨੂੰ ਉਠਾ ਦਿੱਤਾ ਜਾਂਦਾ ਸੀ ਅਣਮਿੱਥੇ ਸਮੇਂ ਲਈ। ਉਦੋਂ ਬਾਅਦ ਫਿਰ ਜਿਹੜਾ ਮੌਨਸੂਨ ਸੈਸ਼ਨ ਆਉਂਦਾ ਸੀ ਫਿਰ ਮੌਨਸੂਨ ਦੇ ਜਦੋਂ ਦਿਨ ਆਉਂਦੇ ਸੀਗੇ ਉੱਤੇ ਉਦੋਂ ਫਿਰ ਸੈਸ਼ਨ ਬੈਠਦਾ ਸੀ ਤਾਂ ਫਿਰ ਸਰਦ ਰੁੱਤ ਦਾ ਸੈਸ਼ਨ ਆਉਂਦਾ ਸੀ ਤੇ ਜਾਨੂ ਫਿਰ ਨਵੇਂ ਬਜਟ ਦਾ ਸੈਸ਼ਨ ਫਿਰ ਆ ਜਾਂਦਾ ਸੀ ਤੇ ਇਹ ਜਿਹੜਾ ਸੀਗਾ ਇਹਨੂੰ ਉਹਨਾਂ ਨੇ ਪਿਛਲੀ ਵਾਰੀ ਉਠਾਇਆ ਨੀ ਗਾ ਤਕਨੀਕੀ ਤੌਰ ਤੇ ਮੁਲਤਵੀ ਕਰਤਾ ਅਣਮਿੱਥੇ ਸਮੇਂ ਲਈ ਤੇ ਮੁਲਤਵੀ ਕੀਤੇ ਸੈਸ਼ਨ ਨੂੰ ਬੁਲਾਇਆ ਜਾ ਸਕਦਾ ਵਾ ਦੁਬਾਰਾ ਤੇ ਉਹ ਸਪੀਕਰ ਸਾਹਿਬ ਨੇ ਕਿਹਾ ਵੀ ਨਹੀਂ ਇਹ ਗੈਰ ਕਾਨੂੰਨੀ ਨਹੀਂ ਹੈਗਾ ਇਹ ਤਾਂ ਮੁਲਤਵੀ ਕੀਤਾ ਸੈਸ਼ਨ ਸੀ ਅਸੀਂ ਦੁਬਾਰਾ ਬੁਲਾ ਲਿਆ। ਤਾਂ ਹੁਣ ਬਨਵਾਰੀ ਲਾਲ ਪੁਰੋਹਿਤ ਜੀ ਇਹ ਕਹਿਣ ਲੱਗ ਗਏ ਵੀ ਮੈਂ ਸੰਬੰਧਿਤ ਧਿਰਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਰਾਏ ਮਸ਼ਵਰਾ ਉਹਨਾਂ ਨਾਲ ਕਰਕੇ ਮੈਂ ਇਹਨੂੰ ਮਨਜ਼ੂਰੀ ਦੇਣ ਨੂੰ ਤਿਆਰ ਹਾਂ। ਅੱਜ ਸੰਭਾਵਨਾ ਹੈਗੀ ਆ ਵੀ ਜਦੋਂ ਦਿਨੇ ਸੁਪਰੀਮ ਕੋਰਟ ਬੈਠੂਗੀ ਤਾਂ ਜੇ ਇਹ ਅੱਜ ਸੁਣਵਾਈ ਹੁੰਦੀ ਆ ਤਾਂ ਉੱਥੇ ਕਈ ਗੱਲਾਂ ਦਾ ਨਿਤਾਰਾ ਹੋਊਗਾ ਆਉਣ ਵਾਲੇ ਦਿਨਾਂ 'ਚ ਕਿਉਂਕਿ ਜਿਹੜੀ ਚੁਣੀ ਹੋਈ ਸਰਕਾਰ ਆ ਜੀਤ ਸਾਡੇ ਦੇਸ਼ ਦਾ ਸੰਵਿਧਾਨ ਇਹ ਕਹਿੰਦਾ ਵੀ ਚੁਣੀ ਹੋਈ ਸਰਕਾਰ ਜਿਹੜੀ ਆ ਉਹ ਸੁਪਰੀਮ ਹੈ ਉਹਦੇ ਕੋਲੇ ਉਹ ਗਵਰਨਰ ਦੇ ਰਾਹੀਂ ਉਹਦੀ ਬਾਂਹ ਨਹੀਂ ਮਰੂੜੀ ਜਾ ਸਕਦੀ ਤੇ ਠੀਕ ਹੈ ਗਵਰਨਰ ਕੋਲੇ ਵੀ ਅਧਿਕਾਰ ਨੇ ਤੇ ਪਰ ਗਵਰਨਰ ਇੱਕ ਨਿਗਰਾਨ ਵਾਂਗ ਹੁੰਦਾ ਉਹਨੇ ਨਿਗਾਹਸਾਨੀ ਕਰਨੀ ਹੁੰਦੀ ਆ ਪਰ ਉਹਨੇ ਸਰਕਾਰੀ ਕੰਮਾਂ 'ਚ ਦਖਲ ਉਸ ਤਰੀਕੇ ਦਾ ਨਹੀਂ ਦੇਣਾ ਹੁੰਦਾ ਤੇ ਇੱਥੇ ਤਾਂ ਹੁਣ ਹਾਲਤ ਇਹ ਹੋਈ ਪਈ ਆ ਵੀ ਗਵਰਨਰ ਹਰ ਤੀਜੇ ਦਿਨ ਉੱਠ ਕੇ ਕਦੇ ਸਰਹੱਦੀ ਖੇਤਰ ਦਾ ਦੌਰਾ ਕਰਨ ਜਾਂਦਾ ਕਦੇ ਕਿਤੇ ਦਾ ਦੌਰਾ ਕਰਨ ਜਾਂਦਾ। ਅੱਗੇ ਕਦੇ ਸੁਣਿਆ ਸੀ ਤੁਸੀਂ ਆਏ ਵੀ ਗਵਰਨਰ ਆਏ ਤੁਰਿਆ ਫਿਰਦਾ ਵਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਕੱਠੀਆਂ ਕਰਦਾ ਫਿਰਦਾ ਇਸ ਤਰ੍ਹਾਂ ਦਾ ਦਖਲ ਉਹ ਨਹੀਂ ਦੇ ਸਕਦਾ ਪਰ ਫਿਰ ਵੀ ਕਿਉਂਕਿ ਕੇਂਦਰ ਦੀ ਸਰਕਾਰ ਜਿਹੜੇ ਰਾਹ ਪਈ ਹੋਈ ਆ ਉਹ ਸਾਰੇ ਜਿੱਥੇ ਤਾਂ ਉਹਨਾਂ ਦੀ ਸਰਕਾਰ ਆ ਉੱਥੇ ਤਾਂ ਰਾਤ ਨੂੰ 12 ਵਜੇ ਵੀ ਗਵਰਨਰ ਦਫ਼ਤਰ ਖੋਲ ਕੇ ਸਹੁੰ ਚੁਕਾ ਦਿੰਦਾ ਵਾ ਜਾਂ ਕਿਤੇ ਕਿਸੇ ਕਾਨੂੰਨ ਤੇ ਮੋਹਰ ਲਾਉਣੀ ਆ ਰਾਤ ਨੂੰ 12 ਵਜੇ ਵੀ ਲਾ ਦਿੰਦਾ ਤੇ ਰਾਸ਼ਟਰਪਤੀ ਜੀ ਦਾ ਦਫ਼ਤਰ ਵੀ ਰਾਤ ਨੂੰ ਖੁੱਲ ਜਾਂਦਾ ਤੇ ਸੁਪਰੀਮ ਕੋਰਟ ਦੇ ਦਫ਼ਤਰ ਵੀ ਖੁੱਲ ਜਾਂਦੇ ਆ ਰਾਤ ਨੂੰ ਪਰ ਜਿੱਥੇ ਧਿਰ ਹੋਵੇ ਵਿਰੋਧੀ ਉੱਥੇ ਦਿਨ ਚੜ੍ਹੇ ਵੀ ਕੋਈ ਕੁੰਡਾ ਖੋਲਣ ਨੂੰ ਤਿਆਰ ਨਹੀਂ ਹੈ। ਇਹ ਜਿਹੜੇ ਹਾਲਾਤ ਬਣ ਰਹੇ ਨੇ ਇਹ ਦੇਸ਼ ਲਈ ਚੰਗੇ ਤੇ ਇਹ ਪੰਜਾਬ ਲਈ ਵੀ ਸ਼ੁਭ ਸੰਕੇਤ ਨੇ ਤੇ ਹੁਣ ਗਵਰਨਰ ਸਾਹਿਬ ਜਿਹੜੇ ਨੇ ਉਹਨਾਂ ਨੇ ਯੂ ਟਰਨ ਲੈਂਦੇ ਹੋਏ ਕੱਲ੍ਹ ਕਿਹਾ ਵੀ ਮੈਂ ਜਿਹੜੀਆਂ ਸੰਬੰਧਿਤ ਧਿਰਾਂ ਨੇ ਉਹਨਾਂ ਨਾਲ ਚਰਚਾ ਕਰਨ ਤੋਂ ਬਾਅਦ ਇਹਨਾਂ ਬਿੱਲਾਂ ਨੂੰ ਪ੍ਰਵਾਨਗੀ ਦੇ ਦੂੰਗਾ ਤੇ ਹੁਣ ਫਿਰ ਉਹ ਮਾਸਟਰ ਦਾ ਮੁੰਡਾ ਵਾ ਉਹ ਵੀ ਉਹ ਕਹਿੰਦਾ ਵੀ ਕੋਈ ਨੀ ਤੂੰ ਪ੍ਰਵਾਨਗੀ ਨਾ ਲਈ ਤੇ ਅਸੀਂ ਇਹਦੇ ਉੱਤੇ ਕਾਨੂੰਨ ਦਾ ਸਹਾਰਾ ਲਵਾਂ। ਹੁਣ ਅੱਜ ਦੇਖਦੇ ਹਾਂ ਦੋ ਗੱਲਾਂ ਜਿਹੜੀਆਂ ਨੇ ਅੱਜ ਉਹਨਾਂ ਦੇ ਉੱਤੇ ਦਿਨ 'ਚ ਅਦਾਲਤੀ ਫੈਸਲੇ ਆਉਣ ਦੀਆਂ ਸੰਭਾਵਨਾਵਾਂ ਨੇ ਇੱਕ ਤਾਂ ਇਹਦੇ ਉੱਤੇ ਤੇ ਦੂਸਰਾ ਜਿਹੜਾ ਰਾਘਵ ਚੱਡਾ ਉਹਦੀ ਮੁਲਤਵੀ ਜਿਹੜਾ ਰਾਜ ਸਭਾ ਦਾ ਮੈਂਬਰ ਸੀ ਉਹਦੀ ਜਿਹੜੀ ਉਹਨੂੰ ਮੁਲਤਵੀ ਕੀਤਾ ਸੀ ਰਾਜ ਸਭਾ ਤੋਂ ਬਹਾਨਾ ਬਣਾ ਕੇ ਉਹਦੀ ਵੀ ਅੱਜ ਸੰਭਾਵਨਾ ਹੈਗੀ ਆ ਤੇ ਉਹਦੇ ਤੇ ਵੀ ਹੁਣ ਬੀਜੇਪੀ ਯੂ ਟਰਨ ਲੈਂਦੀ ਜਾ ਰਹੀ ਆ ਕਿਉਂਕਿ ਜਿਹੜੀ ਸਿਲੈਕਟ ਕਮੇਟੀ ਬਣਾਉਣੀ ਆ, ਉਹਦੇ ਲਈ ਕੋਈ ਵੀ ਮੈਂਬਰ ਜਿਹੜਾ ਉਹ ਸੁਝਾਅ ਦੇ ਸਕਦਾ ਵਾ, ਜਾਂ ਜਿਵੇਂ ਐਂ ਕਹਿ ਲਓ ਵੀ ਜੇ ਮੈਨੂੰ ਕੋਈ ਪੁੱਛੇ, ਜੇ ਮੈਨੂੰ ਸਰਪੰਚ ਪੁੱਛੇ ਵੀ ਅਸੀਂ ਪਿੰਡ 'ਚ ਕਮੇਟੀ ਬਣਾਉਣੀ ਆ ਕੋਈ ਵਿਚਾਰ ਚਰਚਾ ਕਰਨ ਵਾਸਤੇ, ਤੁਸੀਂ ਦੱਸੋ ਕਿਹੜਾ ਬੰਦਾ ਪਾਇਆ ਜਾਣਾ ਚਾਹੀਦਾ। ਤੇ ਜੇ ਮੈਂ ਜੀਤ ਦਾ ਨਾਂ ਲੈ ਦਿਆਂ ਤੇ ਜੀਤ ਨੂੰ ਜੇ ਮੈਂ ਨਾਂ ਵੀ ਪੁੱਛਾਂ ਤੇ ਉਹ ਤੋਂ ਮੈਂ ਦਸਖਤ ਨਾਂ ਵੀ ਕਰਵਾਵਾਂ, ਮੈਂ ਕਹਿ ਦੇਵਾਂ ਵੀ ਕੋਈ ਨੀ ਯਾਰ ਜੀਤ ਸਿਆਣਾ ਬੰਦਾ ਵਾ ਤੁਸੀਂ ਉਹਦੀ ਰਾਏ ਲੈ ਲਓ, ਤਾਂ ਇਹਦਾ ਮਤਲਬ ਇਹ ਨੀ ਵੀ ਜੇ ਮੈਂ ਉਹ ਨਾਂ, ਰਾਘਵ ਚੱਡਾ ਕਹਿੰਦਾ ਵੀ ਮੈਂ ਨਾਂ ਲਿਖੇ ਸੀ ਹੱਥ ਨਾਲ, ਮੈਂ ਉਹਨਾਂ ਦੇ ਦਸਖਤ ਨਹੀਂ ਸੀ ਕੀਤੇ। ਇਹ ਬੀਜੇਪੀ ਨੇ ਇਸ ਬਹਾਨੇ ਨਾਲ ਕਿ ਉਹਨੇ ਕੁਛ ਬੰਦਿਆਂ ਤੋਂ ਬਿਨਾਂ ਪੁੱਛਿਓ ਹੀ ਉਹਨਾਂ ਦੇ ਦਸਖਤ ਵੀ ਆਪ ਕਰਤੇ, ਜਦਕਿ ਉਹ ਕਹਿੰਦਾ ਵੀ ਮੈਂ ਦਸਖਤ ਨਹੀਂ ਕੀਤੇ, ਮੈਂ ਉਹਨਾਂ ਦੇ ਨਾਂ ਲਿਖੇ ਨੇ। ਨਾਂ ਲਿਖਣਾ ਤੇ ਦਸਖਤ ਕਰਨਾ ਅੱਡ ਅੱਡ ਗੱਲਾਂ ਨੇ। ਹੁਣ ਉਹਦੇ ਉੱਤੇ ਕੀ ਦਿਨ ਚ ਚਰਚਾ ਹੋਊਗੀ ਉਹ ਲੱਗ ਜੂਗਾ ਪਤਾ। ਇਹ ਦੋ ਮਾਮਲੇ ਨੇ, ਤੇ ਉਧਰ ਜਿਹੜੀ ਤੂੰ ਪਹਿਲਾਂ ਗੱਲ ਕਹੀ ਬਈ ਪਹਿਲੀ ਤਰੀਕ ਨੂੰ ਚਰਚਾ ਹੋਣ ਦੀ ਜਿਹੜੀ ਗੱਲ ਚੱਲਦੀ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ,
ਇਹਨੂੰ ਇਸ ਗੱਲ ਨੂੰ ਅਜੇ ਇੱਥੇ ਹੀ ਰੋਕ ਲਓ ਜੀ। ਮੈਂ ਮੇਰੇ ਮਨ ਚ ਜਿਹੜਾ ਸਵਾਲ ਆ ਪਹਿਲਾਂ ਉਹਨੂੰ ਆਪਾਂ ਡਿਸਕਸ ਕਰ ਲਈਏ, ਉਹ ਇਹ ਹੈ ਇੱਕ ਪ੍ਰਯੋਗਸ਼ਾਲਾ ਸ਼ਬਦ ਹੈ ਜੀ, ਇਹ ਘੜਿਆ ਕਿਹਨਾਂ ਵੱਲੋਂ ਗਿਆ, ਮਤਲਬ ਜਿਹੜੇ ਬੰਦਿਆਂ ਨੂੰ ਇਉਂ ਆ ਨਾ ਵੀ ਅਸੀਂ ਪਤਾ ਨਹੀਂ ਵੀ ਟੈਸਟ ਕਰ ਕਰਕੇ ਅਸੀਂ ਅੱਗੇ ਵੱਧ ਜਾਵਾਂਗੇ, ਇੱਥੇ ਆਹ ਪ੍ਰਯੋਗ ਕਰ ਲਓ, ਉੱਥੇ ਉਹ ਪ੍ਰਯੋਗ ਕਰ ਲਓ, ਅਤੇ ਫਿਰ ਅਸੀਂ ਪਤਾ ਨਹੀਂ ਇਸ ਹਿਸਾਬ ਦੇ ਨਾਲ ਕਾਨੂੰਨ ਨੂੰ ਵੀ ਨਹੀਂ ਬਦਲ ਦੇਵਾਂਗੇ ਅਤੇ ਸੰਵਿਧਾਨ ਨੂੰ ਵੀ ਬਦਲ ਦੇਵਾਂਗੇ। ਵੀ ਕਿਤੇ ਆ ਦਿੱਲੀ ਅਤੇ ਪੰਜਾਬ ਕਿਤੇ ਪ੍ਰਯੋਗਸ਼ਾਲਾ ਦਾ ਹਿੱਸਾ ਤਾਂ ਨਹੀਂ ਜੀ?
ਬਿਲਕੁਲ, ਜਿਵੇਂ ਪਹਿਲਾਂ ਗੁਜਰਾਤ ਜਿਹੜੀ ਸੀ ਉਹ ਵੀ ਇੱਕ ਪ੍ਰਯੋਗਸ਼ਾਲਾ ਹੀ ਸੀ, ਗੁਜਰਾਤ ਨੂੰ ਵੀ ਬੀਜੇਪੀ ਨੇ ਜਾਂ ਆਰਐਸਐਸ ਨੇ ਪ੍ਰਯੋਗਸ਼ਾਲਾ ਵਾਂਗੂ ਵੀ ਵਰਤਿਆ, ਤੇ ਉੱਥੇ ਜਿਹੜੀ ਵਰਤੋਂ ਜਾਂ ਦੁਰਵਰਤੋਂ ਕਰਕੇ ਜੋ ਕੁਛ ਨਤੀਜੇ ਸਾਹਮਣੇ ਆਏ ਨੇ ਉਹਨਾਂ ਨੇ ਗੁਜਰਾਤ ਦਾ ਤਾਂ ਸੱਤਿਆਨਾਸ਼ ਕੀਤਾ ਹੀ ਆ, ਦੇਸ਼ ਨੂੰ ਵੀ ਇੱਕ ਗਲਤ ਸੁਨੇਹਾ ਗਿਆ, ਜਿਹਦੇ ਕਰਕੇ ਬੀਜੇਪੀ ਜਿਹੜੀ ਆ ਉਹ ਅੱਜ ਜਦੋਂ ਕੇਂਦਰ ਦੇ ਵਿੱਚ ਸੱਤਾ ਦੇ ਉੱਤੇ ਮੌਜੂਦ ਆ ਤਾਂ ਉਹ ਦੂਜੇ ਸੂਬਿਆਂ ਦੇ ਵਿੱਚ ਵੀ ਖਾਸ ਤੌਰ ਤੇ ਪੰਜਾਬ, ਹੁਣ ਤੁਸੀਂ ਦੇਖੋ ਇੱਕ ਆ ਜਿਹੜਾ ਫੋਰਟੀਫਾਈਡ ਚਾਵਲ ਜਿਹੜਾ ਵਿੱਚ ਰਲਾਉਣ ਦਾ ਮਸਲਾ ਚੱਲ ਰਿਹਾ ਵਾ, ਤੁਸੀਂ ਦੇਖੋ ਜੀਤ ਚਾਰੇ ਪਾਸੇ ਮੰਡੀਆਂ ਦੇ ਵਿੱਚ ਨਾ ਅੰਬਾਰ ਲੱਗੇ ਪਏ ਨੇ ਝੋਨੇ ਦੇ, ਖਰੀਦੇ ਹੋਏ ਝੋਨੇ ਦੇ ਉਹ ਅੰਬਾਰ ਲਾਏ ਪਏ ਨੇ, ਉਹਨਾਂ ਨੂੰ ਸ਼ੈਲਰਾਂ ਦੇ ਵਿੱਚ ਜਿਹੜਾ ਲਿਜਾਣ ਦਾ ਜਾਂ ਢੋਆ ਢੁਆਈ ਉਹ ਰੁਕੀ ਪਈ।
ਹਾਂਜੀ,
ਤੇ ਉਹਦੇ ਕਰਕੇ ਮਜ਼ਦੂਰ ਵੀ ਔਖੇ ਹੋਏ ਪਏ ਨੇ ਜਿਹੜੇ ਮੰਡੀਆਂ 'ਚ ਕੰਮ ਕਰਦੇ ਨੇ, ਤੇ ਕਿਸਾਨ ਵੀ ਔਖੇ ਹੋਏ ਪਏ ਨੇ, ਨਵਾਂ ਝੋਨਾ ਜਿਹੜਾ ਉੱਥੇ ਜਾਣ ਲਈ ਥਾਂ ਨਹੀਂ ਬਚਦੀ ਹੈ, ਉਹ ਲਾਉਣ ਤੇ ਲਾਉਣ ਕਿੱਥੇ। ਇਹ ਜਿਹੜਾ ਫੋਰਟੀਫਾਈਡ ਝੋਨੇ ਵਾਲਾ ਰੌਲਾ ਅਸਲ 'ਚ ਇਹ ਹਰਿਆਣੇ 'ਚ ਨਹੀਂ ਹੈ, ਇਹ ਯੂਪੀ 'ਚ ਨਹੀਂ ਹੈ, ਇਹ ਦੂਜੇ ਸੂਬਿਆਂ 'ਚ ਨਹੀਂ, ਝੋਨਾ ਤਾਂ ਉੱਥੇ ਵੀ ਹੁੰਦਾ, ਇਹ ਪੰਜਾਬ 'ਚ ਹੀ ਆ। ਇਹ ਸਿਰਫ ਪੰਜਾਬ ਦੇ ਕਿਸਾਨਾਂ ਨੇ ਜਿਹੜਾ ਉਹ ਦਿੱਲੀ ਦਾ ਕਿਸਾਨ ਮੋਰਚਾ ਸੀ ਉਹਦੀ ਜਿਹੜੀ ਅਗਵਾਈ ਕੀਤੀ ਤੇ ਕੇਂਦਰ ਦੀ ਸਰਕਾਰ ਨੂੰ ਖਾਸ ਤੌਰ ਤੇ ਮੋਦੀ ਸਾਹਿਬ ਨੂੰ ਜਿਹੜਾ ਕਹਿੰਦਾ ਮੈਂ ਤਾਂ ਜਿਹੜੀ ਟਸ ਤੋਂ ਮਸ ਕਦੇ ਹੋਇਆ ਨੀਗਾ, ਉਹਨੂੰ ਉਹਨੂੰ ਜਿਹੜਾ ਉਹ ਥੁੱਕ ਕੇ ਚੱਟਣਾ ਪਿਆ, ਕਾਨੂੰਨ ਵਾਪਸ ਲੈਣ ਦਾ ਐਲਾਨ ਕਰਨਾ ਪਿਆ। ਹਾਲਾਂਕਿ ਆਨੀ ਬਾਨੀ ਉਹ ਕਾਨੂੰਨਾਂ ਦੀਆਂ ਕੁਛ ਵਰਤਾਂ ਨੂੰ ਲਗਾਤਾਰ ਲਾਗੂ ਕੀਤਾ ਜਾ ਰਿਹਾ ਵਾ, ਪਰ ਤਾਂ ਵੀ ਉਹਨੂੰ ਕਹਿਣੀ ਇਹ ਗੱਲ ਪਈ ਵੀ ਇਹ ਕਾਨੂੰਨ ਅਸੀਂ ਵਾਪਸ ਲੈ, ਤੇ ਹੁਣ ਉਸੇ ਦਾ ਖਮਿਆਜਾ ਪੰਜਾਬ ਨੂੰ ਭੁਗਤਣਾ ਪੈ ਰਿਹਾ। ਜੀਤ ਕੱਲ ਇੱਕ ਬੀਜੇਪੀ ਦੇ MLA ਜਿਹੜੇ UP ਦੇ ਨੇ ਉਹਨੇ ਤਾਂ ਕੱਲ ਇੱਥੋਂ ਤੱਕ ਕਹਿਤਾ, ਕਿਉਂਕਿ ਉਹ ਮਾਮਲਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਭੱਗ ਗਿਆ, ਆਉਣ ਵਾਲੇ ਦਿਨਾਂ 'ਚ ਇਹ ਗੱਲ ਵਿਗੜੂਗੀ ਇਹ, ਕਿਉਂਕਿ ਜਿਹੜਾ ਕੁਛ ਇਹ ਕਰ ਰਹੇ ਨੇ ਉਹ ਬਹੁਤ ਖਤਰਨਾਕ ਹੈ। ਉਹਨੇ ਕੱਲ ਇਹ ਗੱਲ ਕਹਿਤੀ, ਕਹਿੰਦਾ ਵੀ ਟਕੈਤ ਨਾ ਜੇ ਉਦੋਂ ਕਿਤੇ ਉੱਥੇ ਕਿਸਾਨਾਂ ਦਾ ਇਕੱਠ ਨਾ ਹੁੰਦਾ ਤਾਂ ਟਕੈਤ ਦਾ ਅਸੀਂ ਇਨਕਾਊਂਟਰ ਕਰ ਦੇਣਾ ਕਿਸਾਨ ਆਗੂ ਦਾ। ਹਾਂ, ਉਹਨੇ ਕਿਹਾ ਕਹਿੰਦਾ ਇਨਕਾਊਂਟਰ ਕਰ ਦੇਣਾ ਸੀ ਜੇ ਕਿਤੇ ਉੱਥੇ ਕਿਸਾਨਾਂ ਦਾ ਇਕੱਠ ਨਾ ਹੁੰਦਾ। ਤੇ ਇਸ ਗੱਲ ਦੇ ਉੱਤੇ ਟਕੈਤ ਨੇ ਵੀ ਇਸ ਗੱਲ ਨੂੰ ਫਿਰ ਬੜਾ ਸੰਜੀਦਗੀ ਨਾਲ ਲਿਆ, ਉਹਨੇ ਫਿਰ ਕੇਂਦਰ ਦੀ ਸਰਕਾਰ ਨੂੰ ਵੀ ਚਿੱਠੀ ਲਿਖੀ, ਉਹ ਕਹਿੰਦਾ ਮੈਂ ਚਿੱਠੀ ਲਿਖੂੰਗਾ ਕੇਂਦਰ ਦੀ ਸਰਕਾਰ ਨੂੰ ਤੇ ਰਾਸ਼ਟਰਪਤੀ ਨੂੰ ਵੀ ਚਿੱਠੀ ਲਿਖੂੰਗਾ ਵੀ ਇਹਦੀ ਜਾਂਚ ਕਰਾਈ ਜਾਵੇ ਵੀ ਕੀ ਮੈਨੂੰ ਮਾਰਨ ਦਾ ਪਲਾਨ ਸੀਗਾ। ਉਹ ਕਹਿੰਦਾ ਵੀ ਜਿਹੜਾ ਖੇਤੀ ਕਾਨੂੰਨ ਸੀ, ਕਿਉਂਕਿ ਇਹ ਗੱਲ ਸਾਫ਼ ਆ ਵੀ ਖੇਤੀ ਕਾਨੂੰਨ ਕਿਸਾਨਾਂ ਲਈ ਤਾਂ ਆਏ ਨੀ ਸੀ, ਉਹ ਆਏ ਸੀ ਵੱਡੇ ਘਰਾਣਿਆਂ ਲਈ, ਕਾਰਪੋਰੇਟ ਜਗਤ ਵਾਸਤੇ, ਅਡਾਨੀਆਂ ਅੰਬਾਨੀਆਂ ਵਾਸਤੇ, ਜਿਹਦਾ ਰੌਲਾ ਪੈਂਦਾ ਰਿਹਾ ਦਿੱਲੀ ਦੀਆਂ ਸੜਕਾਂ ਤੇ ਜਾਂ ਦਿੱਲੀ ਦੇ ਬਾਰਡਰਾਂ ਦੇ ਉੱਤੇ, ਅਡਾਨੀਆਂ ਅੰਬਾਨੀਆਂ ਦੇ ਖਿਲਾਫ਼ ਮੋਰਚੇ ਲੱਗੇ, ਸਭ ਕੁਛ ਹੋਇਆ, ਅਡਾਨੀ ਦੀ ਬੰਦਰਗਾਹ ਦੇ ਸਾਹਮਣੇ ਮੋਰਚਾ ਲੱਗਿਆ, ਉਹ ਕਾਨੂੰਨ ਆਖਰ ਵਾਪਸ ਲੈਣਾ ਪਿਆ ਤੇ ਉਹ ਕਿਉਂਕਿ ਇਹ ਸਰਕਾਰ ਕਹਿਣ ਨੂੰ ਹੀ ਲੋਕਾਂ ਦੀ ਸਰਕਾਰ ਆ, ਅਸਲ ਚ ਅਡਾਨੀਆਂ ਅੰਬਾਨੀਆਂ ਦਾ ਦੀ ਰਾਖੀ ਕਰਨ ਵਾਲੀ
ਗੁਜਰਾਤੀਆਂ ਦੀ। ਮੈਂ ਮੈਨੂੰ ਕਹਿਣ ਚ ਕੋਈ ਹੱਥ ਨਹੀਂ, ਇਹ ਸਿਰਫ ਤੇ ਸਿਰਫ ਗੁਜਰਾਤੀਆਂ ਦੀ ਸਰਕਾਰ ਹੈ।
ਹਾਂ ਸੋ ਪਰ ਜੇ ਆਪਾਂ ਜੀਤ ਨੂੰ ਉਵੇਂ ਕਹੀਏ ਨਾ ਵੀ ਗੁਜਰਾਤੀ ਯਾਰ, ਜਿਹੜੇ ਗੁਜਰਾਤ ਦੇ ਗਰੀਬ ਲੋਕ ਨੇ ਉਹ ਤਾਂ ਵਿਚਾਰੇ ਸਾਡੇ ਵਰਗੇ ਨੇ, ਉਹਨਾਂ ਦੀ ਕਾਹਦੀ
ਹੋਣ ਨਾ ਜੀ, ਹੋਣ ਚਾਹੇ ਨਾ ਹੋਣ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਦੇਖੋ ਸਾਬਰਕਰ ਵੀ ਕਿੱਥੋਂ ਆਉਂਦਾ ਜੀ, ਹੈ ਜੀ। ਤੇ ਦੂਜੇ ਪਾਸੇ ਜੇ ਅਸੀਂ ਗੱਲ ਕਰੀਏ ਵੀ ਸੋਮਨਾਥ ਦਾ ਮੰਦਰ ਕੋਈ ਲੁੱਟ ਕੇ ਲੈ ਗਿਆ ਤੇ ਲੈ ਗਿਆ ਤੇ ਅਸੀਂ ਕੋਈ ਉਜਰ ਨਹੀਂ ਕੀਤਾ, ਤੇ ਉਹ ਉਹੀ ਸਾਡੇ ਮਨ ਦੇ ਵਿੱਚ ਆ ਵੀ ਜਿੰਨਾ ਮਰਜ਼ੀ ਕੋਈ ਲੁੱਟ ਕੇ ਲੈ ਜਾਵੇ ਕਿੱਧਰ ਨੂੰ, ਮਤਲਬ ਅਸੀਂ ਤਾਂ ਸਿਰਫ ਪੈਸੇ ਦੇ ਨਾਲ ਚੱਲਣਾ, ਸਾਨੂੰ ਕਿਸੇ ਕਾਨੂੰਨ ਦੇ ਨਾਲ, ਸਾਨੂੰ ਕਿਸੇ ਦੇ ਰਹਿਮ ਦੇ ਨਾਲ, ਸਾਨੂੰ ਕਿਸੇ ਸੱਭਿਆਚਾਰ ਦੇ ਨਾਲ ਕੋਈ ਮਤਲਬ ਨਹੀਂ। ਆਹੀ ਮਤਲਬ ਹੈ ਜੀ ਅੱਜ ਸਾਡੀ ਸਰਕਾਰ ਦਾ।
ਤੇ ਉਹ ਹੁਣ ਇਹ ਸਵਾਲ ਬੜਾ ਵੱਡਾ, ਜੇ ਹੁਣ ਬੀਜੇਪੀ ਦਾ ਹੀ ਇੱਕ ਐਮ ਐਲ ਏ ਅੰਦਰਲੀ ਗੱਲ ਇਹ ਦੱਸਦਾ ਵੀ ਰਕੇਸ਼ ਟਕੈਤ ਦਾ ਅਸੀਂ ਇਨਕਾਊਂਟਰ ਕਰ ਦੇਣਾ ਸੀ ਜੇ ਕਿਤੇ ਕਿਸਾਨ ਉੱਠ ਕੇ ਨਾ ਆਉਂਦੇ, ਕਿਸਾਨ ਉਹਦੇ ਦੁਆਲੇ ਨਾ ਖੜੇ ਹੁੰਦੇ, ਤਾਂ ਇਹ ਤਾਂ ਆਪਾਂ ਨੂੰ ਉਦੋਂ ਦਿਖਾਈ ਦੇਣ ਵੀ ਲੱਗ ਗਿਆ ਜੀ। ਜਿਸ ਢੰਗ ਨਾਲ ਜਿਹੜੇ ਜੀ ਨਿਊਜ਼ ਤੇ ਫਲਾਨੇ ਨਿਊਜ਼ ਚੈਨਲ ਜਿਹੜੇ ਉੱਥੇ ਖੜੇ ਸੀ, ਜਿਸ ਢੰਗ ਦੇ ਨਾਲ ਉੱਥੇ ਉਹ ਸਾਰਾ ਕੁਛ ਦਿਖਾਇਆ ਜਾ ਰਿਹਾ ਸੀ, ਉਦੋਂ ਇੱਕ ਵਾਰ ਲੱਗਦਾ ਸੀ ਬਈ ਹੁਣੇ ਹੀ ਇਹਨਾਂ ਕਿਸਾਨਾਂ ਨਾਲ ਜਿਹੜੇ ਉਹ ਗਾਜ਼ੀਪੁਰ ਵਾਲੇ ਬਾਰਡਰ ਤੇ ਬੈਠੇ ਨੇ, ਹੁਣੇ ਹੀ ਕੋਈ ਨਾ ਕੋਈ ਬੁਰਾ ਕੁਛ ਹੋਣ ਵਾਲਾ ਵਾ, ਅਜੇ ਉਹ ਦਿਖਾਈ ਦੇ ਰਿਹਾ ਸੀ। ਜਦੋਂ ਟਕੈਤ ਦੇ ਅੱਖ ਚੋਂ ਹੰਝੂ ਡਿੱਗਦੇ ਨੇ ਤੇ ਉੱਠ ਕੇ ਫਿਰ ਪਿੰਡਾਂ ਦੇ ਲੋਕ ਤੁਰ ਪੈਂਦੇ ਨੇ, ਪਹਿਲਾਂ ਉਹਦੇ ਘਰ ਜਾਂਦੇ ਨੇ, ਫਿਰ ਉਹਦਾ ਪਰਿਵਾਰ ਕਹਿੰਦਾ ਵਾ ਵੀ ਇੱਥੇ ਨਾ ਆਓ ਉੱਥੇ ਜਾਓ, ਤਾਂ ਫਿਰ ਜਦੋਂ ਲੋਕ ਉੱਧਰ ਨੂੰ ਤੁਰ ਪੈਂਦੇ ਨੇ ਤਾਂ ਪਾਸੇ ਪਲਟ ਜਾਂਦੇ ਨੇ, ਤੇ ਉਹ ਜਿਹੜੀਆਂ ਸੁਰੱਖਿਆ ਫੋਰਸਾਂ ਨੇ ਉਹਨਾਂ ਨੂੰ ਪੈਰ ਪਛਾਣ ਖਿੱਚਣਾ ਪੈ ਜਾਂਦਾ। ਸੋ ਇਹ ਗੱਲ ਜਿਹੜੀ ਆ ਹੁਣ ਅੱਜ ਇਹ ਨੰਗੀ ਕਰਤੀ ਉਹ ਬੀਜੇਪੀ ਦੇ ਇੱਕ ਐਮ ਐਲ ਏ ਨੇ ਬਿਆਨ ਦੇ ਕੇ ਵੀ ਅਸੀਂ ਤਾਂ ਇਹ ਜਿਹੜੇ ਕਾਨੂੰਨ ਸੀਗੇ ਇਹ ਤਾਂ ਕਿਸਾਨਾਂ ਦਾ ਬੜਾ ਪੱਖ, ਹੁਣ ਨੂੰ ਤਾਂ ਕਹਿੰਦਾ ਦੁਨੀਆ ਦੇਸ਼ ਦਾ ਨਕਸ਼ਾ ਬਦਲ ਜਾਣਾ ਸੀ ਜੇ ਕਿਤੇ ਕਾਨੂੰਨ ਲਾਗੂ ਹੋ ਜਾਂਦੇ, ਤੇ ਉਹ ਤਾਂ ਬਾਕ ਸਾਫ਼ ਹੀ ਗੱਲ ਆ ਵੀ ਨਕਸ਼ਾ ਤਾਂ ਆਪੇ ਹੀ ਬਦਲ ਜਾਣਾ ਸੀਗਾ ਜਦੋਂ ਕਾਰਪੋਰੇਟ ਜਗਤ ਨੂੰ ਲੁੱਟਣ ਦੇ ਸਾਰੇ ਇਖਤਿਆਰ ਦੇ ਉੱਤੇ ਜਾਣਾ ਸੀ, ਤੇ ਦੇਸ਼ ਦਾ ਕਿਸਾਨ ਜਿਹੜਾ ਉਹ ਨੰਗ ਮਲੰਗ ਕਰ ਦੇਣਾ ਸੀਗਾ, ਤੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਵੀ ਵਾਂਝੇ ਕਰਨ ਦੀ ਜਿਹੜੀ ਇਹ ਵੱਡੀ ਸਾਜ਼ਿਸ਼ ਸੀ ਇੱਕ, ਉਹ ਸਾਰੀ ਜਿਹੜੀ ਉਹ ਨੰਗੀ ਹੋ ਗਈ। ਤੇ ਹੁਣ ਇਹ ਉਸ ਐਮ ਐਲ ਏ ਦਾ ਇਹ ਕਹਿਣਾ ਵੀ ਕਿਸਾਨ ਆਗੂ ਟਕੈਤ ਦਾ ਐਨਕਾਊਂਟਰ ਅਸੀਂ ਕਰਨਾ, ਤਾਂ ਉਹਨੇ ਬਹੁਤ ਕੁਛ ਸਾਫ਼ ਕਰਤਾ, ਤੇ ਇਹਦਾ ਆਉਣ ਵਾਲੀਆਂ ਚੋਣਾਂ ਦੇ ਉੱਤੇ ਆ ਸੂਬਿਆਂ ਵਾਲੀਆਂ ਚੋਣਾਂ ਦੇ ਉੱਤੇ ਵੀ ਅਸਰ ਲਾਜ਼ਮੀ ਤੌਰ ਤੇ ਪਊਗਾ, ਤੇ ਜਿਹੜੀਆਂ ਆਉਣ ਵਾਲੀਆਂ 2024 ਦੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਵੀ ਇਹਦਾ ਰੰਗ ਦਿਖਾਈ ਦੋ
ਜੀ। ਦੇਖੋ ਨਾ ਜੀ, ਗੱਲ ਤਾਂ ਇਹ ਹੈ ਬਈ ਜਦੋਂ ਨਾ ਤੁਸੀਂ ਸੱਚ ਤੋਂ ਪਾਸੇ ਹਟਦੇ ਹੋ ਉਹ ਥੋੜ੍ਹੇ ਟਾਈਮ ਦੇ ਲਈ ਤਾਂ ਲੱਗਦਾ ਵੀ ਅਸੀਂ ਕਿਸੇ ਨੂੰ ਮੂਰਖ ਬਣਾ ਲਿਆ ਜਾਂ ਕੋਈ ਮੂਰਖ ਬਣ ਗਿਆ, ਪਰ ਅਖੀਰ ਜੇ ਕਹਿੰਦੇ ਹੁੰਦੇ ਵੀ ਦਾਦਾ ਨਹੀਂ ਤਾਂ ਪੋਤਾ, ਇਸ ਚੀਜ਼ ਦਾ ਹਿਸਾਬ ਲੈ ਹੀ ਲੈਂਦਾ ਹੈ ਜੀ।
ਬਿਲਕੁਲ ਬਿਲਕੁਲ
ਹਾਂ। ਸੋ ਇਹ ਬਾਹਲਾ ਟਾਈਮ ਨਹੀਂ ਹੁੰਦਾ ਜੀ ਇਸ ਕੰਮ ਦੇ ਲਈ। ਸੋ ਇਹ ਵਹਿਮ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੂੰ ਕੱਢ ਦੇਣਾ ਚਾਹੀਦਾ ਵੀ ਅਸੀਂ ਪਤਾ ਨਹੀਂ ਕਰਨੀ ਆਪਣਾ ਜਿਹੜਾ ਲੋਕ ਮਾਰੂ ਏਜੰਡਾ ਹੈ ਇਹਨੂੰ ਮੁੱਖ ਰੱਖ ਕੇ ਜਾਂ ਇਹਨੂੰ ਲੁਕੋ ਕੇ ਹੋਰ ਸ਼ੀਸ਼ਾ ਦਿਖਾ ਕੇ ਅਸੀਂ ਅੱਗੇ ਵੱਧ ਜਾਵਾਂਗੇ, ਕਿਉਂਕਿ ਲੋਕਾਂ ਨੂੰ ਅਸਰ ਦਿਖਾਈ ਦੇਣ ਲੱਗ ਜਾਂਦੇ ਨੇ ਵੀ ਅਸਲ ਦੇ ਵਿੱਚ ਸਾਡੇ ਨਾਲ ਹੋ ਕੀ ਰਿਹਾ ਅਤੇ ਕਿਹਾ ਕੀ ਜਾ ਰਿਹਾ ਹੈ ਜੀ।
ਬਿਲਕੁਲ
ਇਹ ਪਤਾ ਲੱਗ ਜਾਂਦਾ। ਚਲੋ ਨਾ ਜੀ ਇਹਨਾਂ ਨੂੰ ਪਾਸੇ ਛੱਡੋ, ਆਪਾਂ ਨਾ ਇੱਕ ਗੱਲ ਹੋਰ ਕਰਨੀ ਹੈ। ਤਲਾਕ ਤਾਂ ਬਹੁਤ ਹੁੰਦੇ ਆ ਜੀ ਦੁਨੀਆ ਦੇ ਉੱਤੇ।
ਬਿਲਕੁਲ
ਕਈ ਵਾਰੀ ਮਤਲਬ ਜਿਹੜੇ ਮੀਆਂ ਬੀਬੀ ਨੇ ਉਹਨਾਂ ਨੂੰ ਹੁੰਦਾ ਵੀ ਸਾਡੀ ਨਿਭ ਤਾਂ ਸਕਦੀ ਨਹੀਂ, ਜ਼ਰੂਰ ਨਿਤ ਸਿਰ ਪੱਟਣ ਨਾਲੋਂ ਚੰਗਾ ਵੀ ਭਾਈ ਆਪਾਂ ਇੱਕ ਦੂਜੇ ਨੂੰ ਫਤਿਹ ਬੁਲਾ ਕੇ ਪਾਸੇ ਹੋ ਜਾਈਏ ਹੈ ਜੀ। ਪਰ ਇਹ ਬਾਹਰਲੇ ਮੁਲਕਾਂ 'ਚ ਹੁੰਦਾ, ਪਰ ਸਾਡੇ ਮੁਲਕ ਦੇ ਵਿੱਚ ਖਾਸ ਕਰਕੇ ਜਦੋਂ ਆਪਾਂ ਇਹ ਮੰਨਦੇ ਹਾਂ ਵੀ ਧੀ ਨੂੰ ਘਰੋਂ ਤੋਰਨ ਵੇਲੇ ਇਹ ਸਿੱਖਿਆ ਦਿੱਤੀ ਜਾਂਦੀ ਹੈ, ਉਹਦੇ ਕੰਨ 'ਚ ਫੂਕ ਮਾਰੀ ਜਾਂਦੀ ਹੈ ਵੀ ਭਾਈ ਹੁਣ ਜਿਹੜੇ ਘਰ ਚੱਲੀ ਹੈ ਉੱਥੋਂ ਤੇਰੀ ਆਰਥੀ ਉੱਠਣੀ ਚਾਹੀਦੀ ਹੈ ਹੈ ਜੀ।
ਬਿਲਕੁਲ ਬਿਲਕੁਲ,
ਕਿਉਂਕਿ ਉਹ ਧੀ ਵਿਚਾਰੀ ਸੋਚੂ ਕਿ ਵੀ ਮੈਂ ਪਤਾ ਨਹੀਂ ਹੁਣ ਕੀ ਕਰਾਂ ਕੀ ਨਾ ਕਰਾਂ। ਪਰ ਇੱਕ ਅਲੋਕਾਰੀ ਜਿਹੜੀ ਗੱਲ ਹੋਈ ਹੈ ਜੀ ਕਿ ਇੱਕ ਪਿਤਾ ਨੇ ਤਲਾਕ ਤੋਂ ਬਾਅਦ ਢੋਲ ਨਗਾਰਿਆਂ ਦੇ ਨਾਲ ਧੂਮ ਧਾਮ ਦੇ ਨਾਲ ਇੱਕ ਆਪਣੀ ਧੀ ਨੂੰ ਵਾਪਸ ਆਪਣੇ ਘਰ ਦੇ ਵਿੱਚ ਲਿਆਂਦਾ ਹੈ ਜਿਹਨੂੰ ਉਹਨੇ ਕਦੇ ਚਾਵਾਂ ਦੇ ਨਾਲ ਡੋਲੀ ਦੇ ਵਿੱਚ ਪਾ ਕੇ ਤੋਰਿਆ ਸੀ। ਇਹ ਕਿੱਥੋਂ ਦੀ ਗੱਲ ਹੈ ਜੀ?
हाँ बिल्कुल जी, तो यह देखो कह झारखंड पछड़िया इलाका, लेकिन यह झारखंड के राजधानी रांची के रहने वाले प्रेम गुप्ता जिहड़े ने उन्होंने एक कमाल करके दिखाई
जी।
उन्होंने अपनी धी नूं जदों उन्हें तलाक लैण का फैसला किया, साढ़े तो इतने बहुत ही बारी की होंदा भी जे कि धी साडी कहिंदी आ भी मेरा हुण उत्थे निर्वाह बहुत औखा, मेरी जिंदगी बड़ी औखी आ, इदू तां मैं मरी चंगी आ, तां भी मापे जां रिश्तेदार यही सलाह दिंदे ने कोई नहीं चार दिन औखे कट ला बाद च सौख होजू, यह हो जूगा ठीक, हौली हौली हो जूगा ठीक। तो कई बार सो कॉल्ड जिहड़ियां पंचायतां ने ओ कहिंदियां ने कोई नहीं असीं जिम्मेवारी लैंदे आ, कोई नहीं भाई तू औखी सौखी दिन कट ला, तो यह जिहियां सलाहां दित्तियां जांदियां ने। पर जिहड़े प्रेम गुप्ता जी ने उन्होंने अपनी धी नाल जिहड़ा प्रेम दिखाया वह कमाल दा प्रेम दिखाया। उन्होंने अपनी धी नूं कहा भी जिहड़ा तेरा फैसला मैं उहदे नाल पूरी तरह नाल डट के खड़ा वां और तेरे फैसले का मैं स्वागत करदा, तू जुरत कीती इस गल दी भी मैं तलाक लैणा वां, मैं इस रिश्ते नूं नहीं निभा सकदी, तां उहने उहनूं शाबाशे कही। ते उहनां दी इकलौती धी आ साक्षी गुप्ता, ते इह जिहड़े प्रेम गुप्ता जी ने ना ਉਹ ਕਹਿੰਦੀ ਇਹ ਪ੍ਰੇਮ ਗੁਪਤਾ ਇਹਨਾਂ ਦਾ ਇੱਟਾਂ ਦੇ ਭੱਠੇ ਜੀਤ ਉਸ ਇਲਾਕੇ ਚ ਨਾ ਇੱਟਾਂ ਇੱਟਾਂ ਦੇ ਭੱਠੇ ਨੇ ਇਹਨਾਂ ਦੇ ਇੱਟਾਂ ਇੱਟਾਂ ਬਣਾਉਂਦੇ ਆ ਵਪਾਰੀ ਬੰਦਾ ਵਾ ਵੈਸੇ
ਗੁਪਤੇ ਨੇ
ਕਾਰੋਬਾਰੀ
ਉੱਪਰ ਨੇ
ਹਾਂ। ਤੇ ਉਹਦੀ ਧੀ ਸਾਕਸ਼ੀ ਪੜ੍ਹੀ ਲਿਖੀ ਆ, ਉਹਨੇ ਫੈਸ਼ਨ ਡਿਜ਼ਾਇਨਿੰਗ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੋਈ ਆ, ਚੰਗੇ ਘਰ ਚ ਵਿਆਹੀ ਸੀ। ਤੇ ਪਰ ਉਹਦੇ ਜਿਹੜੇ ਧੀ ਦਾ ਇਹ ਫੈਸਲਾ ਜਦੋਂ ਉਹਨੇ ਆਪਣੇ ਸਾਕਸ਼ੀ ਨੇ ਆਪਣੇ ਬਾਪ ਨੂੰ ਦੱਸਿਆ ਵੀ ਮੇਰੇ ਨਾਲ ਇੱਥੇ ਆਹ ਕੁਛ ਹੁੰਦਾ ਤੇ ਮੈਨੂੰ ਲੱਗਦਾ ਮੇਰਾ ਜੀਵਨ ਨਿਰਵਾਹ ਇੱਥੇ ਔਖਾ ਹੈ, ਤਾਂ ਉਹਦੇ ਪਿਤਾ ਨੇ ਇਸ ਫੈਸਲੇ ਨੂੰ ਖਿੜੇ ਮੱਥੇ ਪ੍ਰਵਾਨ ਹੀ ਨਹੀਂ ਕੀਤਾ, ਬਲਕਿ ਉਹਨੂੰ ਧੂਮ ਧਾਮ ਨਾਲ ਘਰ ਵਾਪਸ ਲੈ ਕੇ ਆਏ ਔਰ ਕਹਿ ਆਏ ਕੁੜੀ ਨੂੰ ਵੀ ਕੁੜੀਏ ਤੂੰ ਤਿਆਰ ਹੋ, ਅਸੀਂ ਕੋਈ ਨਹੀਂ ਤੈਨੂੰ ਲੈ ਕੇ ਜਾਵਾਂ। ਤੇ ਉਹ ਸਾਕਸ਼ੀ ਦੱਸਦੀ ਆ ਕਹਿੰਦੀ ਵੀ ਜਦੋਂ ਮੈਂ ਵੀ ਫੈਸਲਾ ਹੋ ਗਿਆ ਪਰਿਵਾਰਾਂ ਚ ਬਹਿ ਕੇ ਰਿਸ਼ਤੇਦਾਰਾਂ ਨੂੰ ਵਿੱਚ ਪੈ ਕੇ ਫੈਸਲਾ ਹੋ ਗਿਆ ਵੀ ਹੁਣ ਇਹ ਰਿਸ਼ਤਾ ਨਹੀਂ ਲੱਭਣਾ ਤੇ ਤਲਾਕ ਲੈਣਾ, ਤਾਂ ਉਹ ਕਹਿੰਦੀ ਵੀ ਮੈਨੂੰ ਘਰਦਿਆਂ ਨੇ ਕਹਿ ਤਾ ਵੀ ਭਾਈ ਤੂੰ ਆਪਦਾ ਸਮਾਨ ਬੰਨ ਲਾ। ਉਹ ਆਪਦਾ ਸਮਾਨ ਜਿਹੜਾ ਸੀ ਉਹਨੂੰ ਬੰਨ ਰਹੀ ਸੀ ਇੱਕ ਕਿਸਮ ਦਾ, ਸੂਟਕੇਸ ਦੇ ਵਿੱਚ ਆਪਣੇ ਕੱਪੜੇ ਵਗੈਰਾ ਪਾ ਰਹੀ ਸੀ ਆਪਦੇ ਕਮਰੇ ਦੇ ਵਿੱਚ। ਤੇ ਉਹ ਕਹਿੰਦੀ ਵੀ ਜਦੋਂ ਮੈਂ ਕੱਪੜੇ ਪਾ ਰਹੀ ਸੀ ਸੂਟਕੇਸ ਦੇ ਵਿੱਚ, ਤਾਂ ਕਹਿੰਦੀ ਵੀ ਮੇਰੀ ਨਿਗਾਹ ਪੈ ਗਈ ਐਲਬਮ ਵਿਆਹ ਦੀ, ਤੇ ਉਹ ਐਲਬਮ ਨੂੰ ਦੇਖ ਕੇ ਜਿਹੜਾ ਹੁਣ ਉਸ ਦਿਨ ਦਾ ਚਾਅ ਮਲਾਰ ਹੁੰਦੇ ਨੇ ਜੀ, ਤਾਂ ਆਪਾਂ ਨੂੰ ਪਤਾ ਹੀ ਆ ਵੀ ਵਿਆਹ ਦਾ ਕਿਵੇਂ ਲੋਕੀ ਕਿੱਦਾਂ ਚਾਅ ਕਰਦੇ ਨੇ, ਕਿਵੇਂ ਮਨਾਉਂਦੇ ਨੇ, ਰਸਮ ਰਿਵਾਜ ਕਿਵੇਂ ਨਿਭਾਏ ਜਾਂਦੇ ਨੇ, ਕਿੰਨੇ ਖੂਬਸੂਰਤ ਲੀੜੇ ਕੱਪੜੇ ਪਾ ਕੇ ਤੇ ਕਿੰਨੇ ਮਤਲਬ ਧੂਮ ਧਾਮ ਨਾਲ ਉਹ ਵਿਆਹ ਹੋਇਆ, ਤਾਂ ਉਹ ਤਸਵੀਰਾਂ ਦੇਖ ਕੇ ਮਨ ਹੀ ਮਨ ਉਹ ਟੁੱਟੀ ਪਈ ਸੀ, ਦੁਖੀ ਸੀ, ਰੋ ਰਹੀ ਸੀ ਅੰਦਰ ਬੈਠੀ। ਉਹ ਕਹਿੰਦੀ ਵੀ ਇੰਨੇ ਚਿਰ ਨੂੰ ਬਾਹਰ ਢੋਲ ਨਗਾਰੇ ਵੱਜ ਗਏ ਤੇ ਉਹ ਅੰਦਰ ਬੈਠੀ, ਕਹਿੰਦੀ ਵੀ ਮੈਂ ਸੋਚ ਰਹੀ ਸੀ ਵੀ ਗਲੀ ਮਹੱਲੇ ਚ ਕੋਈ ਵਿਆਹ ਹੋਊਗਾ ਅੱਜ, ਕਿਉਂਕਿ ਉਹ ਤਾਂ ਕਈ ਦਿਨਾਂ ਤੋਂ ਤੜਫਦੇ ਵਿੱਚ ਹੀ ਸੀਗੀ ਵੀ ਮੈਂ ਇਹ ਰਿਸ਼ਤਾ ਤੋੜ ਕੇ ਜਾ ਰਹੀ ਹਾਂ ਆਪਦੇ ਘਰ ਵਾਪਸ, ਤਲਾਕ ਦੀ ਗੱਲ ਚੱਲਦੀ ਸੀ, ਤਾਂ ਫਿਰ ਉਹ ਜੇ ਉਸ ਘਰ ਦੇ ਵਿੱਚ ਖੁਸ਼ੀਆਂ ਤਾਂ ਹੋ ਨਹੀਂ ਸਕਦੀਆਂ। ਤਾਂ ਉਹ ਕਹਿੰਦੀ ਵੀ ਮੈਂ ਸੋਚਿਆ ਵੀ ਆਂਢ ਗੁਆਂਢ ਚ ਕਿਸੇ ਦੇ ਵਿਆਹ ਸ਼ਾਦੀ ਦਾ ਵਾ ਹੈਗੀ ਗੱਲ, ਜਾਂ ਬਰਾਤ ਆਈ ਹੋਊਗੀ ਜਾਂ ਬਰਾਤ ਤੁਰਦੀ ਹੋਊਗੀ ਚੜ੍ਹਦੀ ਹੋਊਗੀ ਬਰਾਤ, ਕਹਿੰਦੀ ਵੀ ਮੈਂ ਇਹ ਸੋਚਦੀ ਸੀ। ਕਹਿੰਦੀ ਇੰਨੇ ਨੂੰ ਮੈਂ ਬਾਹਰ ਨਿਕਲ ਕੇ ਦੇਖਣ ਲੱਗੀ ਵੀ ਚੱਲ ਮੈਂ ਦੇਖਾਂ ਗੇਟ ਤੇ ਹੋ ਕੀ ਰਿਹਾ, ਤਾਂ ਉਹ ਕਹਿੰਦੀ ਵੀ ਮੈਂ ਤਾਂ ਦੇਖ ਕੇ ਹੈਰਾਨ ਹੋ ਗਈ ਵੀ ਇਹ ਬੈਂਡ ਬਾਜਾ ਕੋਈ ਹੋਰ ਨਹੀਂ ਸੀ ਵਜਾ ਰਿਹਾ, ਮੇਰਾ ਬਾਪ ਖੜਾ ਦਰਾਂ ਚ ਆਇਆ ਤੇ ਬੈਂਡ ਵਾਲੇ ਉਹਦੇ ਨਾਲ ਆਏ ਹੋਏ ਨੇ ਤੇ ਰਿਸ਼ਤੇਦਾਰ ਵੀ ਆਏ ਹੋਏ ਨੇ ਹੋਰ। ਤੇ ਕਹਿੰਦੀ ਵੀ ਜਦੋਂ ਉਹ ਬਾਜੇ ਬਾਜਦੇ ਮੈਂ ਦੇਖੇ ਤੇ ਮੇਰੇ ਬਾਪ ਨੇ ਮੇਰੇ ਮੋਢੇ ਤੇ ਹੱਥ ਰਿਹਾ ਤੇ ਮੇਰਾ ਸਿਰ ਪੜੋਸਿਆ ਤੇ ਮੈਨੂੰ ਬੁੱਕਲ ਚ ਲੈ ਕੇ ਪਿਆਰ ਕੀਤਾ ਤੇ ਕਿਹਾ ਵੀ ਚੱਲ ਫਿਰ ਸਾਕਸ਼ੀ ਹੁਣ ਚੱਲੀਏ। ਤਾਂ ਉਹ ਕਹਿੰਦੀ ਵੀ ਮੈਂ ਅੰਦਰ ਵੜ ਕੇ ਸਭ ਤੋਂ ਪਹਿਲਾਂ ਉਹ ਐਲਬਮ ਪਾੜੀ ਜਿਹੜੀ ਚਾਅ ਨਾਲ ਬਣਾਈ, ਉਹ ਐਲਬਮ ਨੂੰ ਪਾੜ ਕੇ ਉਹਦੇ ਟੋਟੇ ਕੀਤੇ ਤੇ ਉਹਨੂੰ ਕਹਿੰਦੀ ਕੂੜੇ ਚ ਸਿੱਟ ਕੇ, ਫਿਰ ਮੈਂ ਬਈ ਉਹ ਰਿਸ਼ਤਾ ਵੀ ਇੱਕ ਤਰ੍ਹਾਂ ਦਾ ਕੂੜੇ ਚ ਸਿੱਟਤਾ ਅੱਜ। ਤੇ ਕਹਿੰਦੀ ਫਿਰ ਉਹ ਫਿਰ ਜਦੋਂ ਕੁੜੀ ਉਹ ਸੂਟਕੇਸ ਪਹੀਆਂ ਵਾਲਾ ਸੂਟਕੇਸ ਰੋੜੀ ਆਉਂਦੀ ਹੈ ਨਾ ਜੀਤ ਅੰਦਰੋਂ, ਤੇ ਉਹਦੇ ਬਾਪ ਨੇ ਉਹਨੂੰ ਸਵਾਗਤ ਕੀਤਾ ਤੇ ਫਿਰ ਉਹ ਉਹਨੂੰ ਲੈ ਕੇ ਤੁਰਦਾ ਤੇ ਉਹ ਕਹਿੰਦੀ ਹਾਲਾਂਕਿ ਗੱਲ ਇਹ ਕੁਛ ਦਿਨ ਪੁਰਾਣੀ ਆ, ਤੈਨੂੰ ਵੀ ਪਤਾ ਇਸ ਗੱਲ ਦਾ, ਇਹ ਸਾਡੇ ਸਰੋਤਿਆਂ ਨੂੰ ਵੀ ਪਤਾ ਇਸ ਗੱਲ ਦਾ ਵੀ ਗੱਲ ਕੁਛ ਦਿਨ ਪੁਰਾਣੀ ਆ, ਇਹ ਉਸ ਦਿਨ ਦੀ ਗੱਲ ਆ ਜਿਹਦੇ ਪਹਿਲਾਂ ਨਰਾਤਾ ਸੀ। ਤੇ ਤੈਨੂੰ ਪਤਾ ਇਹ ਜਿਹੜੇ ਹਿੰਦੂ ਪਰਿਵਾਰ ਨੇ ਇਹ ਨਰਾਤਿਆਂ ਦਾ ਬੜਾ ਮਹੱਤਵ ਹੁੰਦਾ ਇਹਨਾਂ ਦਾ, ਇਹ ਜਿਹੜੇ ਉਹ ਨਰਾਤੇ ਹੁੰਦੇ ਨੇ ਉਹਨਾਂ ਚ ਪੂਜਾ ਵਗੈਰਾ ਕਰਦੇ ਨੇ, ਘਰ ਦੇ ਵਿੱਚ ਸੁੱਖ ਸਮਰਿੱਧੀ ਦੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਨੇ, ਧੀਆਂ ਲਈ ਤੋਹਫੇ ਭੇਜੇ ਜਾਂਦੇ ਨੇ ਨਰਾਤਿਆਂ ਦੇ ਦਿਨਾਂ ਚ। ਤੇ ਉਹ ਕਹਿੰਦੀ ਵੀ ਅੱਜ ਮੇਰੇ ਬਾਪ ਨੇ ਜਿਹੜਾ ਤੋਹਫਾ ਮੈਨੂੰ ਦਿੱਤਾ, ਵੀ ਆਮ ਤੌਰ ਤੇ ਜਦੋਂ ਕਿਸੇ ਧੀ ਦਾ ਤਲਾਕ ਹੋ ਜਾਂਦਾ ਨਾ, ਉਹਦੇ ਨਾਲ ਇੱਕ ਟੈਗ ਚੁੱਬੜ ਜਾਂਦਾ ਤਲਾਕ ਸ਼ੁਦਾ, ਜਦੋਂ ਕਿਤੇ ਮੁੜ ਕੇ ਰਿਸ਼ਤਾ ਕਰਨਾ ਤੇ ਉਹ ਤਲਾਕ ਸ਼ੁਦਾ ਵੱਜਦੀ ਆ, ਉਹਨੂੰ ਕਹਿਣਗੇ ਛੱਡੀ ਹੋਈ ਆ ਇਹ। ਉਹ ਕਹਿੰਦੀ ਵੀ ਅੱਜ ਮੇਰੇ ਬਾਪ ਨੇ ਤਲਾਕ ਸ਼ੁਦਾ ਦਾ ਜਿਹੜਾ ਮੇਰੇ ਨਾਲ ਟੈਗ ਲੱਗਿਆ ਸੀ, ਅੱਜ ਉਹ ਭਗਾ ਕੇ ਮਾਰਿਆ, ਤੇ ਇਹ ਟੈਗ ਮੇਰੀ ਜ਼ਿੰਦਗੀ ਚ ਨੀ ਮੇਰੇ ਨਾਲ ਲੱਗਣ ਦਿੱਤਾ, ਤੇ ਇਸ ਕਰਕੇ ਉਹ ਕੁੜੀ ਜਿਹੜੀ ਆ ਉਹ ਆਪਦੇ ਬਾਪ ਦੇ ਨਾਲ ਉੱਥੋਂ ਤੁਰਦੀ ਆ। ਤੇ ਉਹਦਾ ਬਾਪ ਫਿਰ ਇਹ ਕਹਿੰਦਾ ਵੀ ਜਿੱਦੇ ਮੈਂ ਕੁੜੀ ਨੂੰ ਘਰੋਂ ਤੋਰਿਆ ਸੀ, ਚਾਅ ਬੜਾ ਸੀ, ਖੁਸ਼ੀਆਂ ਪਰਿਵਾਰ ਚ ਬੜੀਆਂ ਸੀ, ਪਰ ਤਾਂ ਵੀ ਧੀ ਨੂੰ ਤੋਰਨ ਵੇਲੇ ਬਾਪ ਦੇ ਅੱਖਾਂ ਚ ਹੰਝੂ ਆ ਹੀ ਜਾਂਦੇ, ਮਾਪਿਆਂ ਦੇ ਆਉਂਦੇ ਹੀ ਆ। ਤੇ ਉਹ ਕਹਿੰਦਾ ਵੀ ਉਸ ਦਿਨ ਇਹਨੂੰ ਤੋੜਨ ਵੇਲੇ, ਸਾਖੀ ਤੋੜਨ ਵੇਲੇ ਮੇਰੀਆਂ ਵੀ ਅੱਖਾਂ ਚੋਂ ਹੰਝੂ ਡਿੱਗੇ ਸੀ, ਭਾਵੇਂ ਮਨ ਦੇ ਵਿੱਚ ਚਾਅ ਸੀ ਧੀ ਦੇ ਵਿਆਹ ਦਾ, ਮਲਾਰ ਸੀ, ਖੁਸ਼ੀਆਂ ਸੀ। ਤੇ ਉਹਦੇ ਅਗਲੇ ਪਰਿਵਾਰ ਚ ਜਾ ਕੇ ਸਧਰਾਂ ਸੀ ਉਹਦੀਆਂ, ਸਾਡੇ ਵੀ ਮਨ ਚ ਅਸੀਂ ਉਹਨੂੰ ਬੜੀਆਂ ਦੁਆਵਾਂ ਦੇ ਕੇ ਤੋਰਿਆ ਸੀ ਵੀ ਆਪਦੇ ਘਰ ਦਵੇਂ ਘਰ ਚ ਜਾ ਕੇ ਤੂੰ ਖੁਸ਼ੀਆਂ ਮਾਣ, ਪਰ ਉਹ ਖੁਸ਼ੀਆਂ ਬਹੁਤ ਦੇ ਰਹੀਆਂ ਨੀ। ਉਹ ਕਹਿੰਦਾ ਵੀ ਉਸ ਦਿਨ ਅੱਖਾਂ ਚ ਹੰਝੂ ਲਿਆ ਕੇ ਧੀ ਨੂੰ ਸਾਖੀ ਨੂੰ ਤੋਰਿਆ ਸੀ, ਪਰ ਅੱਜ ਮੈਂ ਇਹਨੂੰ ਹੱਸਦੇ ਹੱਸਦੇ ਲੈਣ ਆਇਆ। ਤੇ ਉਹ ਕਹਿੰਦਾ ਵੀ ਮੈਂ ਬਾਕੀ ਮਾਪਿਆਂ ਨੂੰ ਵੀ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਧੀਆਂ ਦੇ ਫੈਸਲੇ ਦਾ ਸਤਿਕਾਰ ਕਰਿਆ ਕਰੋ, ਜੇ ਉਹਨੇ ਇਹ ਫੈਸਲਾ ਲਿਆ ਤਾਂ ਉਹ ਜ਼ਰੂਰ ਔਖੀ ਹੋਊ ਇਸ ਗੱਲੋਂ। ਉਹ ਕਹਿੰਦਾ ਵੀ ਜੇ ਮੈਂ ਧੀ ਦੇ ਇਸ ਫੈਸਲੇ ਦਾ ਸਵਾਗਤ ਨਾ ਕਰਦਾ ਤਾਂ ਅੱਜ ਜਿਹੜੀ ਧੀ ਨੂੰ ਮੈਂ ਗੱਲ ਨੂੰ ਲਾ ਕੇ ਚਾਹ ਨਾਲ ਆਪਦੇ ਘਰ ਜਾ ਰਹੀ ਹੈ, ਤੇ ਕਹਿੰਦਾ ਵੀ ਸ਼ਾਇਦ ਜੇ ਮੈਂ ਉਹਦਾ ਇਹ ਸਵਾਗਤ ਨਾ ਕਰਦਾ ਤਾਂ ਹੋ ਸਕਦਾ ਕੱਲ ਨੂੰ ਕੋਈ ਬੁਰੀ ਖਬਰ ਮੈਨੂੰ ਸੁਣਨ ਨੂੰ ਮਿਲ ਜਾਂਦੀ। ਤੇ ਆਪਾਂ ਦੇਖਦੇ ਹੀ ਹਾਂ ਜੀ ਵੀ ਫਿਰ ਕੁੜੀਆਂ ਕਈ ਵਾਰ ਗਲਤ ਫੈਸਲਾ ਲੈ ਲੈਂਦੀਆਂ ਨੇ, ਤੇ ਕਈ ਵਾਰੀ ਫਿਰ ਜਿਹੜਾ ਉਹਨੂੰ ਕਿਉਂਕਿ ਉਹਦੇ ਕੰਨ ਚ ਜਿਹੜੀ ਉਹ ਤੈਅ ਕਿਆ ਨਾ ਗੱਲ ਫੂਕ ਮਾਰੀ ਹੁੰਦੀ ਆ ਵੀ ਤੇਰੀ ਉੱਥੋਂ ਅਰਥੀ ਆਵੇ, ਤੇ ਫਿਰ ਉਹ ਕਈ ਵਾਰੀ ਅਰਥੀ ਵੀ ਤੁਰਦੀ ਆ ਉੱਥੋਂ। ਤੇ ਇਹ ਕੁੜੀ ਨੇ ਕਮਾਲ ਕੀਤੀ ਆ, ਔਰ ਇਹਦੀ ਚਰਚਾ ਕੱਲੇ ਹਿੰਦੁਸਤਾਨ ਚ ਜਾਂ ਕੱਲੇ ਝਾਰਖੰਡ ਦੇ ਇਲਾਕੇ ਚ ਨਹੀਂ ਹੋਈ, ਸਾਰੇ ਦੇਸ਼ ਚ ਵੀ ਹੋਈ ਆ। ਤੇ ਵੱਡੀਆਂ ਜਿਹੜੀਆਂ ਖ਼ਬਰ ਏਜੰਸੀਆਂ ਨੇ ਬੀਬੀਸੀ ਵਰਗੀਆਂ, ਉਹ ਬੀਬੀਸੀ ਵਰਗੀਆਂ ਏਜੰਸੀਆਂ ਉੱਥੇ ਪਹੁੰਚੀਆਂ, ਹਾਂ ਉਹਨਾਂ ਨੇ ਵੀ ਇਹਦੇ ਉੱਤੇ ਸਟੋਰੀਆਂ ਕੀਤੀਆਂ ਔਰ ਇਹ ਸੁਨੇਹਾ ਸਾਰੀ ਦੁਨੀਆ ਚ ਜੀ।
ਬਹੁਤ ਮਤਲਬ ਇੱਕ ਜਿਹਨੂੰ ਆਪਾਂ ਮੰਨੀਏ ਨਾ ਵੀ ਇਹ ਇੱਕ ਟਰਨਿੰਗ ਪੁਆਇੰਟ ਹੈ ਸਾਡੇ ਸਮਾਜ ਦਾ, ਜੇ ਇਸ ਤਰੀਕੇ ਨਾਲ ਸਮਝਿਆ ਜਾਵੇ।
ਬਿਲਕੁਲ,
ਕਿਉਂਕਿ ਆਪਾਂ ਅਸੀਂ ਰਾਜਨੀਤਿਕ ਪਾਰਟੀਆਂ ਦੀ ਗੱਲ ਤਾਂ ਕਰ ਲਈ, ਇਹਨਾਂ ਨੇ ਤਾਂ ਆਪਣੀ ਸੱਤਾ ਦੇ ਲਈ ਲੜਨਾ ਹੈ, ਇਹ ਲੋਕਾਂ ਲਈ ਨਹੀਂ ਲੜਦੇ। ਲੋਕਾਂ ਦੀਆਂ ਅਸਲ ਸਮੱਸਿਆਵਾਂ ਤਾਂ ਇਹ ਨੇ ਵੀ ਤਲਾਕ ਕਿਉਂ ਹੁੰਦੇ ਨੇ, ਧੀਆਂ ਵਾਪਸ ਘਰ 'ਚ ਕਿਉਂ ਆਉਂਦੀਆਂ ਨੇ, ਅਤੇ ਉਹ ਇਉਂ ਲੱਗਦਾ ਲੋਕਾਂ ਨੂੰ ਆਪਣੇ ਲੋਕਾਂ ਨੂੰ ਇਹ ਕਹਿ ਸਕਦੇ ਹਾਂ ਆਪਾਂ ਵੀ ਧੀ ਬੋਝ ਬਣ ਗਈ ਸਾਡੇ 'ਤੇ, ਅਗੇ ਇਸ ਦਾ ਵਿਆਹ ਕੇ ਤੋਰੀ ਸੀ। ਪਰ
ਬਿਲਕੁਲ ਜੀ, ਦੇਖੋ
ਧੀ ਦੁਖੀ ਹੈ, ਜੇ ਦੁਖੀ ਹੈ, ਜਿਹੜੀ ਧੀ ਤੁਸੀਂ ਘਰੋਂ ਤੋਰੀ ਹੈ, ਜੇ ਉਹ ਧੀ ਦੁਖੀ ਹੈ ਤਾਂ ਉਹਦਾ ਹੱਕ ਬਣਦਾ ਹੈ ਵਾਪਸ ਉਸ ਘਰ ਦੇ ਵਿੱਚ ਆ ਜਾਵੇ ਜਿੱਥੋਂ ਗਈ ਸੀ।
ਹਾਂ, ਦਰਅਸਲ ਕੀ ਹੈ ਵੀ ਕਿਉਂਕਿ ਜਦੋਂ ਮਾਪੇ ਧੀ ਦਾ ਵਿਆਹ ਕਰਦੇ ਨੇ ਤਾਂ ਇੱਕ ਉਹ ਬੋਝ ਇਸ ਕਰਕੇ ਬੰਨਿਆ ਜਾਂਦਾ ਵੀ ਉਹਨੂੰ ਗਹਿਣੇ ਗੱਟੇ ਲੀੜੇ ਕੱਪੜੇ ਰਿਸ਼ਤੇਦਾਰਾਂ ਨੂੰ ਮਨੌਤੀਆਂ ਤੇ ਖਰਚੇ ਬੇਹਿਸਾਬ, ਤਾਂ ਉਹ ਇੱਕ ਕਿਸਮ ਦਾ ਵੱਡਾ ਬੋਝ ਬਣ ਜਾਂਦਾ। ਤੇ ਹੁਣ ਜਦੋਂ ਕੁੜੀ ਦਾ ਦੁਬਾਰਾ ਵਿਆਹ ਕਰਨ ਤੇ ਜਦੋਂ ਫੇਰ ਉਹਨੇ ਖਰਚੇ, ਤਾਂ ਉਹ ਜਿਹੜੇ ਘਰ ਦੇ ਬਾਕੀ ਜੀ ਨੇ ਖਾਸ ਤੌਰ ਤੇ ਕੁੜੀ ਦੇ ਭਰਾ ਹੁੰਦੇ ਨੇ ਜਾਂ ਉਹਨਾਂ ਨੂੰ ਵੀ ਕਈ ਵਾਰੀ ਫਿਰ ਐਂ ਲੱਗਦਾ ਵੀ ਲੈ ਹੁਣ ਦੁਬਾਰਾ ਫੇਰ ਓਨਾ ਹੀ ਖਰਚਾ ਕਰਨਾ ਪਊਗਾ, ਭਾਵ ਬੋਝ ਮਹਿਸੂਸ ਹੁੰਦਾ। ਪਰ ਇਹ ਪ੍ਰੇਮ ਗੁਪਤਾ ਨੇ ਪ੍ਰੇਮ ਦੀ ਜਿਹੜੀ ਕਹਾਣੀ ਲਿਖਤੀ ਨਵੀਂ, ਇਹ ਦੇਸ਼ ਦੇ ਲੋਕਾਂ ਨੂੰ ਵੀ ਇੱਕ ਰਾਹ ਦਿਖਾਉਣ ਵਾਲੀ ਹੈ ਜੀਤ
ਜੀ।
ਲੋਕਾਂ ਨੂੰ ਉਹਨੇ ਕਿਹਾ ਵੀ ਧੀਆਂ ਦਾ ਸਤਿਕਾਰ ਸਿਰਫ ਗੱਲੀ ਬਾਤੀ ਨੀ। ਨਾਲ ਇੱਕ ਗੱਲ ਹੋਰ ਕਹੀ, ਉਹ ਕਹਿੰਦਾ ਕਈ ਲੋਕ ਕਹਿਣਗੇ ਅਸੀਂ ਧੀ ਪੁੱਤਾਂ ਵਾਂਗੂ ਪਾਲੀ ਆ, ਉਹ ਕਹਿੰਦੇ ਨਹੀਂ ਧੀ ਨੂੰ ਧੀਆਂ ਵਾਂਗੂ ਹੀ ਪਾਲੋ, ਪੁੱਤਾਂ ਦਾ ਕੀ ਮਤਲਬ ਹੈ, ਧੀ ਨੂੰ ਧੀ ਕਹਿ ਕੇ ਕੀ ਗੱਲ ਸਤਿਕਾਰ ਨੀ ਦਿੱਤਾ ਜਾ ਸਕਦਾ, ਉਹਦਾ ਰਿਸਪੈਕਟ ਨਹੀਂ ਹੋ ਸਕਦਾ।
ਇਹ ਗੱਲ ਨਾ ਜੀ ਮੈਨੂੰ ਵੀ ਬਹੁਤ ਰੜਕਦੀ ਹੈ, ਤੇ ਕਈ ਨਾ ਕੁੜੀਆਂ ਵੀ ਪਤਾ ਨੀ ਉਹਨਾਂ ਦੀ ਮੂੜ ਮੱਤ ਹੈ ਜਾਂ ਇਹ ਕਹੀਏ ਵੀ ਉਹਨਾਂ ਨੂੰ ਅਕਲ ਹੀ ਇੰਨੀ ਕੀ ਹੈ, ਉਹ ਕਹਿਣਗੇ ਮੈਂ ਤਾਂ ਪੁੱਤਾਂ ਵਾਂਗੂ ਪਾਲਿਆ, ਵੀ ਇਹਦਾ ਕੀ ਮਤਲਬ, ਪੁੱਤ ਕੋਈ ਸਪੈਸ਼ਲ
ਬਿਲਕੁਲ
ਬੱਚੇ ਤਾਂ ਬਰਾਬਰ ਨੇ ਦੋਨੋਂ ਹੀ।
ਹਾਂ, ਸੋ ਇਸ ਕਰਕੇ ਉਹ ਇਹ ਰਵਾਇਤ ਜਿਹੜੀ ਨਾ ਇਹ ਜਿਹੜੀ ਇੱਕ ਲੀਹ ਸੀ, ਇਸ ਲੀਹ ਨੂੰ ਤੋੜਿਆ ਪ੍ਰੇਮ ਗੁਪਤਾ ਨੇ, ਔਰ ਮੈਂ ਸਮਝਦਾ ਇੱਥੋਂ ਸਬਕ ਲੈਣ ਦੀ ਲੋੜ ਆ ਬਾਕੀ ਲੋਕਾਂ ਨੂੰ ਵੀ। ਔਰ ਉਹ ਕੁੜੀ ਨੇ ਇੱਕ ਹੋਰ ਕਮਾਲ ਕਹੀ, ਉਹ ਕਹਿੰਦੀ ਮੈਨੂੰ ਕੱਪੜਿਆਂ ਨਾਲ ਪਿਆਰ ਆ, ਮੈਂ ਫੈਸ਼ਨ ਡਿਜ਼ਾਇਨਿੰਗ ਦੀ ਡਿਗਰੀ ਕੀਤੀ ਆ, ਤੇ ਉਹ ਕਹਿੰਦੀ ਵੀ ਹੁਣ ਮੈਂ ਜਾ ਕੇ ਆਪਣਾ ਕਾਰੋਬਾਰ ਸ਼ੁਰੂ ਕਰੂੰ ਪਹਿਲਾਂ, ਤਾਂ ਕਿ ਬਾਕੀ ਲੋਕਾਂ ਨੂੰ ਰਾਹ ਦਿਖਾਵਾਂ, ਤੇ ਇਸ ਪਰਿਵਾਰ ਨੂੰ ਜਿਹਨੂੰ ਮੈਂ ਛੱਡ ਕੇ ਜਾ ਰਹੀ ਹਾਂ, ਜਿਹਨਾਂ ਨਾਲ ਤਲਾਕ ਦਾ ਮੈਨੂੰ ਕੌੜਾ ਫੈਸਲਾ ਲੈਣਾ ਪਿਆ, ਇਹਨਾਂ ਨੂੰ ਵੀ ਕਹਿੰਦੀ ਮੈਂ ਆਉਣ ਵਾਲੇ ਦਿਨਾਂ 'ਚ ਦਿਖਾਊਂਗੀ ਬਈ ਮੈਂ ਕੀ ਕਰ ਸਕਦੀ ਹਾਂ ਜਾਂ ਮੇਰੇ 'ਚ ਕੀ ਲਿਆਕਤ ਹੈ, ਤੇ ਜੇ ਮੇਰੇ ਮਾਪਿਆਂ ਨੇ ਮੇਰਾ ਸਾਥ ਦਿੱਤਾ ਤਾਂ ਉਹਦੇ ਪਿੱਛੇ ਕੀ ਵੱਡਾ ਕਾਰਨ, ਮੈਂ ਗਲਤ ਨਹੀਂ ਹਾਂ। ਉਹਦੇ ਬਾਪ ਨੇ ਇਹੀ ਗੱਲ ਕਹੀ, ਕਹਿੰਦਾ ਮੇਰੀ ਧੀ ਨੇ ਗਲਤ ਫੈਸਲਾ ਨਹੀਂ ਲਿਆ, ਉਹਨੇ ਜੋ ਫੈਸਲਾ ਲਿਆ ਬਿਲਕੁਲ ਦਰੁਸਤ ਹੈ।
ਬਿਲਕੁਲ ਏਦਾਂ ਹੀ ਹੋਣਾ ਚਾਹੀਦਾ ਜੀ, ਜੇ ਜੇ ਧੀ ਸੱਚੀ ਹੈ, ਫਰਜ਼ ਕਰ ਲਓ ਧੀ ਦਾ ਕੋਈ ਕਸੂਰ ਨਹੀਂ ਹੈਗਾ। ਦੇਖੋ ਹੁਣ ਇਹਦੇ ਵਿੱਚ ਇਹ ਵੀ ਨਾ ਵੀ ਹੁਣ ਕਈ ਵਾਰੀ ਗਲਤ ਪਾਸੇ ਵੀ ਗਲਤ ਤੁਰ ਪੈਂਦੀ ਹੈ, ਅਤੇ ਵੀ ਸਾਰੇ ਫੈਸਲੇ ਇਹ ਉਹ ਹਰ ਇੱਕ ਗੱਲ ਨੂੰ ਸੋਚ ਵਿਚਾਰ ਕੇ ਲੈਣੇ ਚਾਹੀਦੇ ਨੇ। ਧੀ ਦਾ ਕੋਈ ਕਸੂਰ ਨਹੀਂ, ਧੀ 'ਤੇ ਨਜਾਇਜ਼ ਕੋਈ ਗੱਲਬਾਤ ਹੋ ਰਹੀ ਹੈ ਤਾਂ ਜ਼ਰੂਰ ਉਹਦਾ ਸਾਥ ਪ੍ਰੇਮ ਗੁਪਤਾ ਜੀ ਵਾਂਗੂ ਜ਼ਰੂਰ ਦੇਣਾ ਚਾਹੀਦਾ। ਮੈਂ 100% ਐਗਰੀ ਹਾਂ ਜੀ ਇਸ ਗੱਲ ਦੇ ਨਾਲ।
ਬਿਲਕੁਲ ਬਿਲਕੁਲ ਜੀ ਬਿਲਕੁਲ।
ਅੱਛਾ ਨਾ ਜੀ,
ਨਾਲੇ ਜਿਹੜਾ ਜਿਹੜਾ ਧੀਆਂ ਬਾਰੇ ਧੀਆਂ ਦੇ ਫੈਸਲੇ ਬਾਰੇ ਦੇਖਣ ਦਾ ਨਜ਼ਰੀਆ ਨਾ ਜੀ, ਉਹ ਵੀ ਬਦਲ ਦੀ ਲੋੜ ਆ। ਕਈ ਵਾਰੀ ਉਹ ਫੈਸਲਾ ਹੁੰਦਾ ਸਹੀ ਆ, ਲੇਕਿਨ ਉਹਨੂੰ ਇਹ ਕਹਿ ਦਿੱਤਾ ਜਾਂਦਾ ਇਹ ਬਈ ਲੋਕ ਕੀ ਕਹਿਣਗੇ, ਲੋਕ ਕੀ ਕਹਿਣਗੇ, ਹੈ ਸਾਡੀ ਲੋਕਾਂ ਚ ਬਦਨਾਮੀ ਹੋ ਜੀ, ਬਦਨਾਮੀ ਕਿਉਂ ਹੋਊਗੀ ਜੇ ਕੁੜੀ ਦਾ ਫੈਸਲਾ ਸਹੀ ਆ। ਉਹਦੇ ਸਹੀ ਫੈਸਲੇ ਨੂੰ ਵੀ ਕਈ ਵਾਰੀ ਗਲਤ ਠਹਿਰਾ ਦਿੱਤਾ ਜਾਂਦਾ।
ਚਲੋ ਇਹ ਤਾਂ ਸੀਗੀ ਜੀ ਧੀ ਦੀ ਗੱਲ, ਹੁਣ ਆਪਾਂ ਮਾਂ ਦੀ ਗੱਲ ਵੀ ਕਰ ਲਈਏ ਜੀ। ਚਲੋ ਧੀਆਂ ਨਾਲ ਤਾਂ ਹੁੰਦੀਆਂ ਨੇ ਜੀ, ਪਰ ਖੈਰ ਜਿਹਨੂੰ ਮੰਨੀਏ ਵੀ ਇਹ ਵੀ ਉਹੀ ਗੱਲ। ਇੱਕ ਵਾਰੀ ਨਾ ਇੱਕ ਬੜਾ ਸੋਹਣਾ ਗਾਣਾ ਹੈ ਵੀ ਮੈਨੂੰ ਨਹੀਂ ਪਤਾ ਵੀ ਮੇਰਾ ਘਰ ਕਿਹੜਾ, ਮੈਨੂੰ ਪੂਰੇ ਗਾਣੇ ਦਾ ਪੂਰਾ ਤਾਂ ਨਹੀਂ ਰੂਪਾਂਤਰ ਯਾਦ ਹੈਗਾ, ਪਰ ਇੱਕ ਮਾਂ ਰੋਪੜ ਦੇ ਵਿੱਚ ਇੱਕ ਬਜ਼ੁਰਗ ਮਾਂ ਦੀ ਬੜੀ ਬੇਰਹਿਮੀ ਦੇ ਨਾਲ ਕੁੱਟਮਾਰ ਹੁੰਦੀ ਹੈ, ਤੇ ਕੁੱਟਣ ਵਾਲਾ ਵੀ ਵਕੀਲ ਹੈ ਜੀ,
ਉਸੇ ਮਾਂ ਦਾ ਬਣਾਇਆ ਹੋਇਆ, ਉਸੇ ਮਾਂ ਦਾ ਜੰਮਿਆ
ਜੀ।
ਹਾਂ ਜੀਤ, ਹੁਣ ਚਾਰੇ ਪਾਸੇ ਉਸ ਵਕੀਲ ਨੂੰ ਲਾਣਤਾਂ ਪੈ ਰਹੀਆਂ ਨੇ, ਤੇ ਇਹ ਹੈਰਾਨੀ ਦੀ ਗੱਲ ਦੇਖੋ ਵੀ ਜਿਹੜੀ ਉਹ ਮਾਂ ਹੈ ਨਾ, ਉਹ ਆਏ ਨੀ ਹੈ ਵੀ ਕੋਈ ਬਿਲਕੁਲ ਦੇਸੀ, ਤੇ ਚਲੋ ਹਾਲਾਂਕਿ ਜੇ ਉਹ ਨਹੀਂ ਵੀ ਪੜ੍ਹੀ ਤਾਂ ਵੀ ਤਾਂ ਉਹ ਮਾਂ ਹੀ ਹੁੰਦੀ ਆ, ਫਿਰ ਵੀ ਤਾਂ ਉਹਦਾ ਉਨਾ ਹੀ ਸਤਿਕਾਰ ਹੁੰਦਾ। ਪਰ ਇਹ ਬੀਬੀ ਤਾਂ ਲੈਕਚਰਾਰ ਰਿਟਾਇਰ ਹੋਈ ਹੋਈ ਆ।
ਅੱਛਾ ਜੀ,
ਲੈਕਚਰਾਰ ਰਿਟਾਇਰ ਹੋਈ, ਹਾਂ ਪੜ੍ਹੀ ਲਿਖੀ ਪ੍ਰੋਫੈਸਰ ਲੱਗੀ ਹੋਈ ਸੀ, ਤੇ ਉੱਥੋਂ ਸੇਵਾ ਮੁਕਤ ਹੋ ਕੇ ਇਹ ਰਹਿ ਰਹੀ ਸੀ, ਤੇ ਇਹਦੀ ਜਿਹੜੀ ਹੁਣ ਇਹ ਥੋੜੀ ਢਿੱਲੀ ਮੱਠੀ ਸੀ, ਉਮਰ ਦੇ ਨਾਲ ਫਰਕ ਪੈਂਦਾ
ਪੈਂਦਾ।
ਹੈਰਾਨੀ ਦੀ ਗੱਲ ਇਹ ਆ ਬਈ ਉਹ ਵਕੀਲ ਆ ਜਿਹੜਾ ਉਹ, ਤੇ ਉਹਦਾ ਇੱਕ ਨਾਬਾਲਗ ਪੁੱਤ ਜਿਹੜਾ ਉਸ ਮਾਂ ਉਹ ਬੇਬੇ ਦਾ ਪੋਤਰ ਆ, ਤੇ ਚਲੋ ਨੂੰਹ ਤਾਂ ਬਗਾਨੀ ਧੀ ਮੰਨ ਲਓ, ਪਰ ਉਹ ਤਾਂ ਉਹਦਾ ਆਪਦੇ ਢਿੱਡੋਂ ਜੰਮਿਆ ਪੁੱਤ ਸੀ, ਤੇ ਉਹ ਉਹਦਾ ਪੋਤਰਾ ਸੀ ਜਿਹਦੇ ਬਾਰੇ ਆਮ ਕਿਹਾ ਜਾਂਦਾ ਮੂਲ ਨਾਲੋਂ ਵਿਆਜ ਪਿਆਰਾ, ਕਿਵੇਂ ਦਾਦੀਆਂ ਲਈ ਪੋਤੇ ਪੋਤੀਆਂ ਕਿਵੇਂ ਪਿਆਰੇ ਹੁੰਦੇ ਆ, ਤੇ ਉਹ ਆਪਣੀ ਮਾਂ ਦੇ ਨਾਲ ਰਲ ਕੇ ਜਿਹੜਾ ਉਹਦਾ ਪੋਤਾ ਹੈ ਉਹ ਜਾਣ ਬੁੱਝ ਕੇ, ਜੀਤ ਜਿਹੜੀ ਵੀਡੀਓ ਸਾਹਮਣੇ ਆਈਆਂ ਨੇ ਉਹਦੇ ਵਿੱਚ ਦਿਖਾਇਆ ਬਈ ਉਹ ਜਿਹੜਾ ਪੋਤਾ ਨਾ ਉਹ ਵੀ ਜਦੋਂ ਮਾਂ ਉਹ ਜਿਹੜੀ ਦਾਦੀ ਆ ਉਹ ਉੱਠ ਕੇ ਵਾਸ਼ਰੂਮ ਵਗੈਰਾ ਜਾਂਦੀ ਆ ਜਾਂ ਇੱਧਰ ਉੱਧਰ ਆਪਦੇ ਕਮਰੇ ਤੋਂ ਬਾਹਰ ਨਿਕਲਦੀ ਆ ਤਾਂ ਉਹ ਜਾਣ ਕੇ ਉਹਦੇ ਬੈੱਡ ਦੇ ਉੱਤੇ ਪਾਣੀ ਡੋਲ ਦਿੰਦਾ, ਤੇ ਆ ਕੇ ਆਪਦੀ ਮਾਂ ਨੂੰ ਕਹਿੰਦਾ ਵੀ ਉਹਦੇ ਉੱਤੇ ਪਿਸ਼ਾਬ ਕਰਤਾ, ਮੈਂ ਕਹਿੰਦਾ ਜੇ ਉਹ ਪਿਸ਼ਾਬ ਇਸ ਉਮਰ ਚ ਜੇ ਉਹਦਾ ਪਿਸ਼ਾਬ ਨਿਕਲ ਵੀ ਜਾਵੇ ਜਾਂ ਉਹ ਤੋਂ ਹੋ ਜਾਵੇ ਬੈਡ ਦੇ ਉੱਤੇ ਫਿਰ ਕੀ ਗੁਨਾਹ ਹੋ ਗਿਆ, ਕੀ ਗੁਨਾਹ ਹੋ ਗਿਆ? ਕੱਪੜੇ ਬਦਲ ਦਿੱਤੇ ਜਾ ਸਕਦੇ, ਕੱਪੜੇ ਬਦਲ ਦਿਓ ਕੀ? ਉਹ ਜਿਹੜਾ ਵਕੀਲ ਉਹਨੇ ਆਪਦੇ ਜੰਮਿਆ ਸੀ ਉਹਨੇ ਪਤਾ ਨੀ ਕਿੰਨੇ ਹਜ਼ਾਰ ਵਾਰ ਆਪਦੀ ਮਾਂ ਦੇ ਉੱਤੇ ਉੱਪਰ ਹੱਗਿਆ ਹੋਊਗਾ, ਉਹਦੇ ਉੱਤੇ ਮੂਤਿਆ ਹੋਊਗਾ, ਬਿਸਤਰੇ ਤੇ ਹੱਗਣਾ ਮੂਤਣਾ ਤਾਂ ਬਾਅਦ ਦੀ ਗੱਲ ਆ, ਉਹਦੇ ਉੱਪਰ ਹੱਗਿਆ ਮੂਤਿਆ ਹੋਊਗਾ,
ਬਿਲਕੁਲ
ਠੀਕ ਹੈ ਨਾ। ਕਈ ਵਾਰ ਜਦੋਂ ਮਾਂ ਰੋਟੀ ਖਾ ਰਹੀ ਹੁੰਦੀ ਆ ਉਸ ਵੇਲੇ ਬੱਚਾ ਟੱਟੀ ਕਰ ਦਿੰਦਾ ਵਾ, ਤੇ ਮਾਂ ਤਾਂ ਉਹ ਵੀ ਸਭ ਕੁਝ ਜਰਦੀ ਆ,
ਜਰਦੀ ਹੈ,
ਤੇ ਉਹ ਮਾਂ ਦਾ ਕਰਜ਼ਾ ਤਾਂ ਲੋਕੀ ਕਹਿੰਦੇ ਨੇ ਵੀ ਤੁਸੀਂ ਸੱਤ ਜਨਮਾਂ ਚ ਨੀ ਮੋੜ ਸਕਦੇ। ਤੇ ਇਹ ਉਹ ਮੁੰਡੇ ਨੇ ਉੱਥੇ ਪਾਣੀ ਡੋਲਿਆ ਤੇ ਉਹਨੇ ਆ ਕੇ ਉਹ ਮਾਂ ਨੂੰ ਬਹੁਤ ਬੁਰੀ ਤਰ੍ਹਾਂ ਕੁਟਾਪਾ ਜਿਹੜਾ ਉਹ ਕਰਦਾ, ਤੇ ਉਸ ਦੇ ਮਤਲਬ ਬਚਾ ਲਈ ਸਮਝ ਲਓ ਰੈਸਕਿਊ ਕਰਨ ਵਾਸਤੇ ਉਹਦੀ ਧੀ ਪਹੁੰਚਦੀ ਆ ਤੇ ਉਹ ਫਿਰ ਉਹ ਕੁਦਰਤੀ ਉਹਦੀ ਧੀ ਦੇ ਹੱਥ ਨਾਲ ਘਰ ਚ ਲੱਗੇ ਹੋਏ ਨੇ ਕੈਮਰੇ, ਉਹਦੀ ਧੀ ਦੇ ਹੱਥ ਲੱਗ ਜਾਂਦਾ ਉਹ ਪਾਸਵਰਡ ਜਿਹੜਾ ਅੱਜ ਕੱਲ ਕੈਮਰੇ ਤੁਹਾਨੂੰ ਪਤਾ IPO ਨਾਲ ਜੁੜੇ ਹੋਏ ਨੇ, ਉਹ ਕੈਮਰਿਆਂ ਦਾ ਪਾਸਵਰਡ ਉਹ ਕੁੜੀ ਨੂੰ ਕਿਤੇ ਮਿਲ ਗਿਆ। ਫਿਰ ਉਹਨੇ ਉਹ ਬੈਕ ਕਰਕੇ ਸਾਰਾ ਜਿਹੜਾ ਸੀ ਉਹ ਵੀਡੀਓ ਦੇਖੀਆਂ ਤੇ ਉਹ ਡਾਊਨਲੋਡ ਵੀ ਕਰ ਲਈਆਂ, ਉਹਨੇ ਆਪਦੇ ਫੋਨ ਦੇ ਵਿੱਚ ਵੀ ਦੇਖੀਆਂ ਤੇ ਉਹ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਨੂੰ ਰਿਕਾਰਡ ਕਰਨ ਤੋਂ ਬਾਅਦ ਫਿਰ ਉਹ ਉੱਥੋਂ ਦੀ ਇੱਕ NGO ਜਿਹੜੀ ਆ ਉਹਦੇ ਤੱਕ ਪਹੁੰਚ ਕਰਦੀ ਆ ਤੇ ਉਹ NGO ਦੇ ਲੋਕ, ਉਹ ਮੁੰਡੇ ਦਾ ਨਾਮ ਗੁਰਪ੍ਰੀਤ ਆ, ਉਹ ਅੱਗੇ ਵੀ ਮੈਂ ਦੇਖਿਆ ਬਈ ਬਹੁਤ ਸਾਰੇ ਥਾਵਾਂ ਦੇ ਉੱਤੇ ਉਹ ਬਹੁਤ ਵਧੀਆ ਕੰਮ ਕਰਦੇ ਨੇ। ਕਈ ਵਾਰ ਤਾਂ ਜੀ ਤਾਂ ਮੈਂ ਉਹਨਾਂ ਦੇ ਇਹੋ ਜਿਹੇ ਵੀ ਉਹ ਦੇਖੇ ਨੇ ਵੀ ਜਿਵੇਂ ਇੱਕ ਬੰਦਾ ਮੋਹਾਲੀ ਦੇ ਨੇੜੇ ਐਕਸੀਅਨ ਰਿਟਾਇਰ ਹੋਇਆ ਹੋਇਆ ਟੈਲੀਫੋਨ ਮਹਿਕਮੇ ਦੇ ਵਿੱਚੋਂ, ਉਹ ਪਤਾ ਨੀ ਉਹਦੀ ਮੱਤ ਨੂੰ ਕੀ ਹੋ ਗਿਆ, ਇੰਨਾ ਪੜ੍ਹਿਆ ਲਿਖਿਆ ਇੰਜੀਨੀਅਰ ਤੇ ਉਹ ਅੰਦਰ ਆਪਦੇ ਗੰਦ ਚ ਹੀ ਰਹਿ ਰਿਹਾ, ਉੱਥੇ ਹੀ ਕਮਰੇ ਦੇ ਵਿੱਚ ਹੀ ਸਭ ਕੁਛ ਗੰਦ ਮੰਦ ਉੱਥੇ ਹੀ ਸਭ ਕੁਛ ਕਰੀ ਜਾਂਦਾ, ਉਹ ਨਾ ਕੱਪੜੇ ਬਦਲਦਾ, ਕੱਪੜੇ ਪਤਾ ਨੀ ਕਿ ਮਹੀਨੇ ਪੁਰਾਣੇ ਉਹਦੇ ਕੱਪੜੇ ਉਵੇਂ ਪਾਏ ਨੇ ਤੇ ਉਹ ਮੈਲ ਨਾਲ ਭਰੇ ਮੁਸ਼ਕ ਆਉਂਦਾ, ਆਂਢ ਗੁਆਂਢ ਦੇ ਲੋਕ ਵੀ ਦੁਖੀ ਹੋ ਜਾਂਦੇ ਨੇ। ਇਹ ਮੁੰਡੇ ਜਾ ਕੇ ਗੁਰਪ੍ਰੀਤ ਹੋਣੀ ਉਹਨੂੰ ਵੀ ਜਾ ਕੇ ਰੈਸਕਿਊ ਕਰਦੇ ਨੇ ਤੇ ਉਹਨੂੰ ਉਹਦੇ ਵਿੱਚੋਂ ਕੱਢ ਕੇ ਉਹਨੂੰ ਨਵਾ ਧਵਾ ਕੇ ਉਹਦੀ ਜ਼ਿੰਦਗੀ ਬਦਲਦੇ ਨੇ, ਉੱਥੇ ਆਂਢ ਗੁਆਂਢ ਦੇ ਲੋਕ ਵੀ ਪ੍ਰਸ਼ੰਸਾ ਕਰਦੇ ਨੇ, ਇਹ ਵੀ ਜਿਹੜੇ ਨੇ ਉੱਥੇ ਜਾਂਦੇ ਨੇ। ਪਰ ਹੈਰਾਨੀ ਦੀ ਗੱਲ ਮੈਨੂੰ ਜਿਹੜੀ ਚੰਗੀ ਗੱਲ ਲੱਗੀ ਉਹ ਇਹ ਵੀ ਆਮ ਤੌਰ ਤੇ ਕੀ ਹੁੰਦਾ ਵੀ ਜੇ ਕੋਈ ਵਕੀਲ ਆ ਤਾਂ ਵਕੀਲਾਂ ਦੀ ਜਥੇਬੰਦੀ ਆ ਕੇ ਉਹਦੇ ਨਾਲ ਖੜ ਜਾਂਦੀ, ਪਰ ਇੱਥੇ ਵਕੀਲਾਂ ਨੇ ਕਮਾਲ ਕਰਤੀ। ਵਕੀਲਾਂ ਨੇ ਉਹਦੀ ਮੈਂਬਰਸ਼ਿਪ ਜਿਹੜੀ ਸੀ ਬਾਰ ਐਸੋਸੀਏਸ਼ਨ ਦਾ ਉਹ ਮੈਂਬਰ ਸੀ ਉਹਦੀ ਮੈਂਬਰੀ ਵੀ ਖਤਮ ਕਰਤੀ ਤੇ ਨਾ ਹੀ ਉਹਦੇ ਹੱਕ ਚ ਕੋਈ ਵਕੀਲ ਪੇਸ਼ ਹੋਇਆ। ਉਹਨੂੰ ਜਦੋਂ ਸਿਵਲ ਜੱਜ ਸੀਨੀਅਰ ਡਿਵੀਜ਼ਨ ਸੁਸ਼ੀਲ ਬੋਧ ਜੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਪੁਲਿਸ ਨੇ ਗ੍ਰਿਫਤਾਰ ਕਰਕੇ ਤੇ ਇੱਕ ਵੀ ਵਕੀਲ ਉਹਦੇ ਹੱਕ ਚ ਪੇਸ਼ ਨਹੀਂ ਹੋਇਆ ਤੇ ਉਹਨੇ ਖੁਦ ਹੀ ਜਾ ਕੇ ਆਪਣੀ ਗੱਲਬਾਤ ਜੱਜ ਸਾਹਮਣੇ ਰੱਖੀ। ਪਰ ਪੁਲਿਸ ਨੇ ਕਿਹਾ ਵੀ ਕੁਛ ਦਿਨ ਪਹਿਲਾਂ ਹੀ ਇਹਨੇ ਆਪਦੀ ਜਿਹੜੀ ਮਾਂ ਦੇ ਨਾਂ ਤੇ ਜਾਇਦਾਦ ਸੀ ਸਾਰੀ ਉਹਦੇ ਤੋਂ ਆਪਦੇ ਨਾਂ ਲਵਾ ਲਈ ਸੀ, ਉਹ ਹੁਣ ਉਹਦੀ ਜਾਂਚ ਚੱਲ ਰਹੀ ਆ ਕਿਉਂਕਿ ਉਹਦੀ ਧੀ ਨੇ ਅਰਜੀ ਦਿੱਤੀ ਆ ਵੀ ਮੇਰੀ ਮਾਂ ਨਾਲ ਜ਼ਿਆਦਤੀ ਹੋਈ ਆ, ਇਹਦੀ ਜ਼ਮੀਨ ਜਾਇਦਾਦ ਪ੍ਰੋਪਰਟੀ ਜੋ ਵੀ ਇਹਦੇ ਨਾਂ ਸੀ ਉਹ ਕੁਛ ਦਿਨ ਪਹਿਲਾਂ ਹੀ ਇਹ ਵਕੀਲ ਨੇ ਇਹਦੇ ਅੰਗੂਠੇ ਲਵਾ ਕੇ ਜਾਂ ਦਸਖਤ ਕਰਾ ਕੇ ਆਪਦੇ ਨਾਂ ਕਰਵਾ ਲਿਆ ਸਭ ਕੁਛ ਤੇ ਹੁਣ ਉਹਦੀ ਵੀ ਜਾਂਚ ਹੋ ਰਹੀ ਆ ਤੇ ਹੁਣ ਜਿਹੜੇ ਉਹਦੇ ਉੱਤੇ 323, 342, 355, 327 ਵਗੈਰਾ ਇਹ ਧਰਾਵਾਂ ਲਾ ਕੇ ਤੇ ਜਿਹੜਾ ਇੱਕ ਮਾਪਿਆਂ ਦੀ ਸੇਵਾ ਸੰਭਾਲ ਲਈ ਬਣਿਆ ਕਾਨੂੰਨ ਹੈ ਉਹਦੀ ਜਿਹੜੀ ਧਾਰਾ 24 ਹੈ ਉਹਦੇ ਤਹਿਤ FIR ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਆ। ਔਰ ਹੁਣ ਜਦੋਂ ਉਹ NGO ਵਾਲੇ ਪਹੁੰਚੇ ਤੇ ਉਦੋਂ ਬਾਅਦ ਪੁਲਿਸ ਪਹੁੰਚਦੀ ਆ ਫਿਰ ਉਹੀ ਸਾਰਾ ਟੱਬਰ ਵਕੀਲ ਸਾਹਿਬ ਤੇ ਵਕੀਲ ਦਾ ਉਹ ਮੁੰਡਾ ਤੇ ਵਕੀਲ ਦੀ ਘਰਵਾਲੀ ਉਹ ਹੱਥ ਜੋੜੀ ਖੜੇ ਫਿਰ ਮਿੰਤਾਂ ਕਰਦੇ ਨੇ। ਉਹ ਵੀ ਵੀਡੀਓ ਆ ਗਈ ਸਾਹਮਣੇ ਵੀ ਅਸੀਂ ਮਾਂ ਦੀ ਸੇਵਾ ਕਰਾਂਗੇ, ਸਾਤੋਂ ਗਲਤੀ ਹੋ ਗਈ, ਅਸੀਂ ਗਾਂ ਨੂੰ ਨਹੀਂ ਕਰਦੇ। ਇਸ ਕਰਕੇ ਹੁਣ ਉਹ ਸਜ਼ਾ ਤੋਂ ਵੀ ਨਹੀਂ ਬਚ ਸਕਣਾ ਜੀ, ਕਿਉਂਕਿ ਉਹ ਜਿਹੜੀ ਵੀਡੀਓ ਸਾਹਮਣੇ ਆ ਗਈ ਉਹ ਕਨਫੈਸ਼ਨ ਕਰ ਲਿਆ ਉਹਨਾਂ ਨੇ ਵੀ ਹਾਂ ਸਾਡਾ ਕਸੂਰ ਆ, ਅਸੀਂ ਕਸੂਰਵਾਰ ਹਾਂ, ਹੁਣ ਇਹ ਜੱਜ ਸਾਹਿਬ ਦੇ ਉੱਤੇ ਨਿਰਭਰ ਕਰਦਾ। ਤੇ ਉਧਰੋਂ ਸਰਕਾਰ ਨੇ ਵੀ ਫੈਸਲਾ ਕੀਤਾ ਵੀ ਡਾਕਟਰ ਬਲਜੀਤ ਕੌਰ ਜਿਹੜੀ ਇਸਤਰੀ ਤੇ ਬਾਲ ਭਲਾਈ ਜਿਹੜੀ ਮੰਤਰੀ ਆ ਉਹਨੇ ਵੀ ਕਿਹਾ ਵੀ ਅਸੀਂ ਇਹਦੇ ਉੱਤੇ ਸਖ਼ਤੀ ਕਰਾਂਗੇ, ਦੇਖੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹੇ ਨਤੀਜੇ। ਬਿਲਕੁਲ
ਸੁਣਨਾ ਜੀ, ਹੁਣ ਦਿਓ ਛੁੱਟੀਆਂ ਤੇ ਮੈਂ ਫਿਰ ਦੇਖਦਾ ਜੀ ਵੀ ਡਰੰਮ ਦਾ ਇੰਤਜ਼ਾਮ ਕਰਾਂ ਜੀ ਫਿਰ ਮੈਂ।
ਨਹੀਂ ਕਹਿੰਦੀ ਬਹੁਤ ਆ ਮੈਨੂੰ ਲੱਗਦਾ।
ਅੱਛਾ ਚਲੋ ਪਹਿਲਾਂ ਕਹਿੰਦੀ ਰੱਖ ਲੈਂਦੇ ਆ,
ਸੁਖਨੈਬ ਨੂੰ ਕਹਿ ਦਿਆਂਗੇ ਕਹਿੰਦੀ ਉਹਦੇ ਕੋਈ।
ਚਲੋ ਚੰਗਾ ਬਿਨਾ ਜੀ, ਜੈ ਨਾਥਾਂ ਦੀ।
ਚੰਗਾ ਜੀ, ਜੈ ਨਾਥਾਂ ਦੀ। ਔ ਲੱਖ ਨਿਰੰਜਨ,
ਔ ਲੱਖ ਨਿਰੰਜਨ ਜੀ।